ਵਾਹਿਗੁਰੂ ਜੀ
ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬਿਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਕਬੀਰ ਚਰਨ ਕਮਲ ਕੀ ਮਾਜ ਕੋ ਕਹੋ ਕੈਸੇ ਅਨੁਮਾਨ ਕਹਿਬੈ ਕੋ ਸੁਭਾ ਨਹੀਂ ਦੇਖਾ ਹੀ ਪਰਵਾਨ ਆਸਰਾ ਦਾਤਾ ਜੀ ਮੈਨੂੰ ਤੇਰੇ ਚਰਨਾਂ ਆਸਰਾ ਜੀ ਮੈਨੂੰ ਤੇਰੇ ਚਰਨਾਂ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ
ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ
चरण कमल का आसरा, चित चरण कमल संग जोड़िए। मन लोचे बुरियाइयां, गुरु शब्दी हो मन होड़िए। बाहे जनान दी पकड़िए, सिर दीजे बाहे ना छोड़िए। तेग बहादुर बोलिया, तर पइए धर्म ना छोड़िए। किस दे दर जावा साईयां, छड़ के द्वारा तेरा। किस दे दर जावा जी, छड़ के द्वारा तेरा। किस दे दर जावा जी, छड़ के द्वारा तेरा। किस दे दर जावा जी, छड़ के द्वारा तेरा, छड़ के द्वारा तेरा, दर जावा जी, छड़ के द्वारा तेरा। किस दे दर जावा जी, छड़ के द्वारा तेरा। किस दे दर जावा जी, छड़ के द्वारा तेरा। किस दे दर जावा जी, छड़ के द्वारा तेरा। साहेब की देख, नानक मने माहे। जिस सिमरत सुख होए, सगले दुख जा। परम सत्कार जोग सतगुरां दी साजी नवाजी, गुरु प्यारी गुरु सवारी सतगुरां दा खास रूप, गुरु खालसा सतसंग जी। सारे रसना पवित्र करो, सतगुरु जी की बख्शिश दोहराओ, प्यार नाल फतेह बुलाओ। कोई रसना वांझी ना रवे, सारे बुलंद आवाज विच आखो जी, वाहेगुरु जी का खालसा, वाहेगुरु जी की फतेह। गुरु मान्यो ग्रंथ चेतना समागम दे दूसरे दीवान विच आपां सारे हाजरियां भर रहे हां। अमरगढ़ दी संगत नूं, इलाके दी संगत नूं, जो इस पटड़ी फेर इलाके नूं चार दिन दा समां सच्चे पातशाह जी ने बख्शिया। सो एकाग्रता बना के बैठण दा यतन करिए, तां जो समय और सवासां तों पूरा पूरा लाहा लिया जा सके। सतगुरु जी की बख्शिश है, भाग जागे हैं जो सतगुरु धन गुरु ग्रंथ साहब सच्चे पातशाह जी के मुबारक चरणा विच बैठन का समां मिलिया। बहुत लोग हैं ऐसे, सारी जिंदगी लंघ जाती है भटकतियां दी। सतसंग जी सच्चे पातशाह दे चरणां दा प्यार प्राप्त नहीं हुंदा। बड़ा कुछ मिल जाएगा, जमीन जायदाद बच्चे करवाली माता पिता दा प्यार, पर सतगुरु दा प्यार किसे विरले नूं प्राप्त हुंदा। ये प्रीत किसे विरले दे अंदर पैदा हुंदी। जो सच्ची प्रीत है, साची प्रीत हम तुम स्यों जोरी, तुम स्यों जोर अवर संग तोरी। सच्ची प्रीत साड़ी गुरु ग्रंथ साहिब सच्चे पातशाह नाल पै जावे तां जो जम्मण मरण दा गेड़ मुक जावे। प्रीत सारिआं नाल चाहीदी है, ठीक है बच्चिआं नाल भी प्रेम है, घरवाली नाल भी प्रेम है, रिश्तेदार भी हन, यार वेली मित्र दोस्त भी हुंदे ने। प्यार ते सारिआं नाल चाहीदा है, पर सच्चे पातशाह आंदे ने ये प्रीत ते एक दिन टुटनी हुई टुटनी, नाता ते कोई भी सच्चा नहीं। मां नूं जिन्ना मर्जी तू प्यार करना है, पर तेरी मां ने तेनूं छड़ के एक दिन जाना ही जाना, नहीं ते तू चलिया जाएगा छड़ के। प्यो तेरा बड़ा प्यार करदा तेरे नाल, तेरे साहां नाल साह लै रहा, तू ओहदे साहां नाल साह लै रहा, बहुत प्यार करदे हो, पर एक दिन बापू ते पिता पिता ते पुत दा विछोड़ा ते पैगा ही। कोई ऐसा नहीं जेड़ा विछोड़ा नहीं पैगा, पैगा जाना एक दिन। भैण भरा दा बड़ा प्यार है, आए साल रखड़ी बनांदे हो, पर एक ना एक दिन ते उस भैण ने अपने भरा तो विछड़ना ही है, भावे भरा पहला चलिया जाए भावे भैण चली जाए। घरवाली दा नाता है, पर एक दिन ते विछोड़ा पैना है। दुनिया की कोई भी चीज, चाहे वह घर है, चाहे वह जमीन है, चाहे वह बच्चे हैं, चाहे रिश्तेदार हैं, चाहे साग संबंधी हैं, एक ना एक दिन विछोड़ा पैना। दुनिया का दुनिया की हर चीज विछोड़े ते खड़ी। सच्चे पातशाह का बचन ने मात पिता बनता सुत बंधप इष्ट मीत अर भाई, पूर्व जन्म के मिले संजोगी अंतह को ना सह। सो संगत जी, एक दिन असी सब ने विछड़ना है। घर की नार बहुत हित जास्यो, सदा रहत संग लागी, जब ही हंस तजी है काया, प्रेत प्रेत कर पागी। घरवाली बहुत नेड़े है, पर जदों शरीर विचों स्वास निकल गए वह भी प्रेत प्रेत कहण लग पैंदी है। सो सत संगत इसे करके सतगुरु बार बार इस गल की तागीद करते ने कि ठीक है तेरा बच्चिआं नाल प्रेम है, तेरा घरवाली नाल प्रेम है, तेरा रिश्तेदारां नाल प्रेम है, तेरे माता पिता नाल प्रेम है, पर उहदे नाल भी ते प्रेम पा जिहड़ा मरण तों बाद भी साथ नहीं छड्डदा। ये ते जिउंदिआं नूं ही छड्ड जांदे ने। बड़े तुहाडे नाल जिंदगी च ऐसे मौके आए होणगे के जेड़े साख संबंधी जेड़े यार बेली आले दुआले टुकदे सन, जदों माया चली गई माड़ा मोटा काम खराब हो गया ते छड़ गए, माड़ा जा नुकसान वाल वध गया काम नुकसान होण लग पिया ते छड़ गए। बहुत यार बेली रिश्तेदार ऐसे होंदे हन जो सत्संग जी माड़ा जा नुकसान होवे ते पासा वट जांदे ने। सुखां विच बड़े यार बेली हन सतसंग जी, जदों वक्त इंसान ते आण पैंदा सप रसियां दे बण बण कट जांदे, बुरे भले दी कोई नहीं परख करदा, मित्र मित्रां तों पासा वट जांदे। चक्कर भावी दा जिन्हां ते पिया सिर ते, अमृत समझ के जहर नूं चट जांदे, मरना जाद है जिन्हां दे साईं लोका लाहा इस जहान चों खट जांदे। जिन्हां नूं इह याद है भी एक दिन मर जाना है, एक दिन विछोड़ा पएगा, वह फिर उहदे नाल प्रीत करदे ने जिहड़ा कदे छड्डदा नहीं। इसे करके सतगुरु आंदे ने नानक कच्चड़िआं सों तोड़, कच्चे ने यह सारे रिश्ते टुटणगे, मनो ना मनो सतगुरां दा बचन अटल है। धरती सतसंगत समुंदर सुक सकदा है, सूरज विचों ठंड निकल सकती है, चंद्रमा विचों अग निकल सकती है, पर जो गुरु ग्रंथ साहिब मरद हुक्म है वह बचन कोई झूठा नहीं हो सकता। ते जे सच्चे पातशाह ने आख्या भी ये रिश्ते कच्चे हैं,
ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਨੂੰ ਪਤਾ ਵੀ ਇਹ ਕੱਚੇ, ਪੱਕਾ ਨਹੀਂ ਕੋਈ ਰਿਸ਼ਤਾ। ਜਿੰਨਾ ਕੁ ਚਿਰ ਸਰੀਰ 'ਚ ਸਵਾਸ ਨੇ, ਜਿੰਨਾ ਚਿਰ ਤੁਸੀਂ ਕੰਮ ਕਰਦੇ ਹੋ, ਮਿਹਨਤ ਕਰਦੇ ਹੋ, ਬੜਾ ਪਿਆਰ ਹੈ। ਪਰ ਜਿਸ ਦਿਨ ਬਾਪੂ ਕੰਮ ਕਰਨੋਂ ਹਟ ਗਿਆ, ਜਿਸ ਦਿਨ ਮੰਜੇ ਤੇ ਬਹਿ ਗਿਆ, ਫਿਰ ਉਦਣ ਹੀ ਪ੍ਰੇਮ ਘਟਣਾ ਵੀ ਸ਼ੁਰੂ ਹੋ ਜਾਂਦਾ। ਜਿਹੜਾ ਮੰਜੇ ਤੇ ਹੀ ਬਹਿ ਜਾ, 10-15 ਸਾਲ ਸੇਵਾ ਕਰਨੀ ਪੈ ਜਾਏ, ਔਖੇ ਹੋ ਜਾਂਦੇ ਹਾਂ। ਅਸੀਂ ਅਰਦਾਸਾਂ ਵੀ ਕਰਾਉਂਦੇ ਹਾਂ ਵੀ ਸੱਚੇ ਪਾਤਸ਼ਾਹ ਜਾਂ ਇੱਧਰ ਕਰੋ ਜਾਂ ਉੱਧਰ ਕਰੋ, ਇਹਨੂੰ ਹੁਣ ਅੱਜ ਤੋਂ ਕਰਾਉਣਾ ਕੀ ਹੈ, ਇਹਦੀ ਹੁਣ ਸੇਵਾ ਹੀ ਕਰਾਂਗੇ ਮੰਜੇ ਤੇ ਪਏ ਦੀ, ਇਹ ਹੱਲ ਹੋਏਗਾ ਸਾਡੇ ਨਾਲ। ਅਸਲ ਵਿੱਚ ਮੈਂ ਹਮੇਸ਼ਾ ਇਹ ਬੇਨਤੀ ਕਰਨਾ ਹੁੰਦਾ ਕਿ ਅਸੀਂ ਇਹ ਝੂਠ ਬੋਲਨੇ ਆ, ਅਸੀਂ ਕਿਸੇ ਨਾਲ ਪਿਆਰ ਕਰਨੇ ਨਾ, ਤੇ ਸਾਡਾ ਪਿਆਰ ਸਾਡੇ ਬੱਚਿਆਂ ਨਾਲ ਨਾ, ਸਾਡਾ ਪਿਆਰ ਸਾਡੇ ਪਰਿਵਾਰ ਨਾਲ ਨਾ, ਸਾਡਾ ਪਿਆਰ ਘਰਵਾਲੀ ਨਾਲ ਨਾ, ਸਾਡਾ ਪਿਆਰ ਸਾਡੇ ਮਾਤਾ ਪਿਤਾ ਨਾਲ। ਅਸਲ ਵਿੱਚ ਅਸੀਂ ਆਪਣੇ ਆਪ ਨਾਲ ਹੀ ਪਿਆਰ ਕਰ ਰਹੇ। ਧਿਆਨ ਦੇਣਾ ਗੁਰਮੁਖੋ, ਗੱਲ ਸਮਝੀਏ ਜਰਾ। ਵੇਖੋ ਅਸੀਂ ਆਨੇ ਆ ਕਿ ਸਾਡਾ ਸਾਡੇ ਬੱਚਿਆਂ ਨਾਲ ਪਿਆਰ ਹੈ। ਬੱਚੇ ਪੈਦਾ ਹੋਏ ਦੋ, ਇੱਕ ਤੈਨੂੰ ਸੁੱਖ ਦੇ ਰਿਹਾ, ਇੱਕ ਤੈਨੂੰ ਦੁੱਖ ਦੇ ਰਿਹਾ। ਜਿੱਦਣ ਜੰਮੇ ਸੀ ਦੋਨਾਂ ਨਾਲ ਪਿਆਰ ਸੀ, ਜਿਹੜਾ ਤੇਰੇ ਸਰੀਰ ਨੂੰ ਤੈਨੂੰ ਸੁੱਖ ਨਹੀਂ ਦਿੰਦਾ ਤੇ ਤੂੰ ਆਨਾ ਮੇਰਾ ਕੁਛ ਨਹੀਂ ਲੱਗਦਾ, ਹੁਣ ਪਿਆਰ ਕਿੱਧਰ ਗਿਆ? ਕਿਉਂਕਿ ਜੇ ਸੁੱਖ ਦਏਗਾ ਤੇ ਪਿਆਰਾ ਹੈ, ਜੇ ਸੁੱਖ ਨਹੀਂ ਦਿੰਦਾ ਤੇ ਤੂੰ ਨਕਾਰਾ, ਤੇਰੇ ਤੋਂ ਕੀ ਲੈਣਾ ਫਿਰ ਕੋਈ ਪਿਆਰ? ਅਸਲ ਵਿੱਚ ਅਸੀਂ ਆਪਣੇ ਆਪ ਨਾਲ ਹੀ ਪਿਆਰ ਕਰਦੇ। ਜਿਹੜਾ ਬੱਚਾ ਸੁੱਖ ਦਏਗਾ ਉਹਦਾ ਬੜਾ ਪਿਆਰ ਹੈ, ਜਿਹੜਾ ਸੁੱਖ ਨਹੀਂ ਦਏਗਾ ਤੂੰ ਮੇਰੇ ਘਰੋਂ ਨਿਕਲ ਜਾ, ਪਿਆਰ ਖਤਮ। ਇਹ ਮੈਨੂੰ ਸੁੱਖ ਨਹੀਂ ਦਿੰਦਾ। ਅਸਲ ਵਿੱਚ ਬੱਚਿਆਂ ਨੂੰ ਪਾਲ ਹੀ ਇਸ ਵਾਸਤੇ ਰਹੇ ਹਾਂ ਕਿ ਇਹ ਮੈਨੂੰ ਸੁੱਖ ਦਏਗਾ, ਮੇਰੇ ਸਰੀਰ ਨੂੰ ਸਾਂਭੇਗਾ, ਮੇਰੀ ਸੰਭਾਲ ਕਰੇਗਾ। ਬੱਚਿਆਂ ਦੀ ਪਰਵਰਿਸ਼ ਇਸੇ ਵਾਸਤੇ ਕਰ ਰਹੇ ਹਾਂ। ਤੇ ਜੇ ਬੱਚੇ ਸੁੱਖ ਨਹੀਂ ਦੇਣਗੇ ਤੇ ਫਿਰ ਸਭ ਰਿਸ਼ਤੇ ਟੁੱਟ ਜਾਣਗੇ। ਅਸਲ ਵਿੱਚ ਅਸੀਂ ਆਪਣੇ ਆਪ ਨਾਲ ਪਿਆਰ ਕਰਨੇ ਆ ਗੁਰਮੁਖੋ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹਦੇ ਸਰੀਰ ਨਾਲ ਅਸੀਂ ਇੰਨਾ ਪਿਆਰ ਕਰਨੇ ਆ, ਇਹ ਸਾਡਾ ਨਹੀਂ ਬਣਦਾ। ਜਿੱਦਣ ਜਨਮ ਲਿਆ ਸੀ ਉਸ ਦਿਨ ਸਭ ਤੋਂ ਪਹਿਲਾਂ ਖਿਆਲ ਸਾਨੂੰ ਸਾਡੇ ਸਰੀਰ ਦਾ ਆਇਆ। ਜਿੱਦਣ ਅਸੀਂ ਦੁਨੀਆਂ ਤੇ ਆਏ ਹਾਂ ਸਾਰੇ, ਜਿੱਦਣ ਅਸੀਂ ਜਨਮ ਲਿਆ ਜੰਮੇ ਹਾਂ, ਉਸ ਦਿਨ ਸਭ ਤੋਂ ਪਹਿਲਾਂ ਜੇ ਸਾਨੂੰ ਖਿਆਲ ਆਇਆ ਤੇ ਆਇਆ ਸਾਡੇ ਸਰੀਰ ਦਾ। ਰੋਇਆ ਕਿਉਂਕਿ ਭੁੱਖ ਲੱਗੀ, ਪੇਟ ਹੁਣ ਕੁਛ ਮੰਗਦਾ ਹੈ, ਤੇ ਬੱਚਾ ਰੋਂਦਾ ਹੈ ਤੇ ਮਾਂ ਦੁੱਧ ਪਿਆਉਂਦੀ ਹੈ। ਫਿਰ ਇਹ ਸਰੀਰ ਦੀ ਸੰਭਾਲ ਵਾਸਤੇ ਸਾਰੀ ਜ਼ਿੰਦਗੀ ਕੁਝ ਨਾ ਕੁਝ ਕਰਦੇ ਰਹੇ, ਮਿਹਨਤ ਕੀਤੀ, ਇਹ ਸਰੀਰ ਦੇ ਸੁੱਖ ਵਾਸਤੇ ਘਰ ਬਣਾਇਆ, ਇਹ ਸਰੀਰ ਦੇ ਹੀ ਸੁੱਖ ਵਾਸਤੇ ਬੱਚੇ ਪੈਦਾ ਕੀਤੇ, ਇਹ ਸਰੀਰ ਨੂੰ ਸੁੱਖ ਦੇਣਗੇ, ਨੂੰਹਾਂ ਆਈਆਂ, ਫਿਰ ਪੋਤਰੇ ਆਏ, ਸਭ ਕੁਝ ਕੀਤਾ। ਪਰ ਕਮਾਲ ਦੀ ਗੱਲ ਇਹ ਆ ਕਿ ਇਹ ਸਰੀਰ ਹੀ ਸਾਡਾ ਨਹੀਂ ਬਣਿਆ, ਇਹ ਸਰੀਰ ਤੋਂ ਪੈਦਾ ਹੋਏ ਸਾਡੇ ਕਿੱਥੋਂ ਬਣ ਜਾਣਗੇ? ਇਹ ਬਣੇਗਾ ਸਾਡਾ? ਜਿਹਦਾ ਇੰਨਾ ਕਰਦੇ ਰਹੇ ਹਾਂ, ਅੱਖਾਂ ਤੇ ਚਸ਼ਮੇ ਲੱਗ ਗਏ ਨੇ, ਰੋਕੋ ਖੈਨੂੰ ਕਿਉਂ ਚੱਲੀਆਂ ਨੇ, ਛੱਡ ਗਏ ਨਹੀਂ ਰੁਕਣ, ਇਹ ਬਣੀਆਂ ਹੀ ਨਹੀਂ ਸਾਡੀਆਂ। ਆ ਹੱਥ ਪੈਰ ਸਾਡੇ ਨੇ ਪਰ ਇਹ ਕੰਬਣ ਲੱਗ ਜਾਣੇ ਨੇ, ਮਾਸ ਜੁਦਾ ਹੋ ਰਿਹਾ, ਹੱਡੀਆਂ ਛੱਡ ਰਹੀਆਂ ਨੇ ਮਾਸ। ਬਜ਼ੁਰਗਾਂ ਦਾ ਮਾਸ ਫੜ ਕੇ ਵੇਖੋ, ਉਹ ਐਂ ਉੱਪਰ ਨੂੰ ਹੀ ਉੱਠਾਉਂਦਾ, ਮਾਸ ਜੁਦਾ ਹੋ ਗਿਆ, ਹੱਡੀਆਂ ਜੁਦਾ ਹੋ ਗਈਆਂ। ਰੋਕੋ ਜਰਾ, ਨਹੀਂ ਰੁਕ ਸਕਦਾ। ਜਿਵੇਂ ਆਪਾਂ ਬਚਨ ਪੜ੍ਹਨੇ ਆ, ਜਰ ਆਈ ਜੋਬਨ ਹਾਰਿਆ, ਜਰ ਬੁਢੇਪਾ, ਬੁਢੇਪਾ ਜਰ ਲੱਗਦੀ ਹੈ ਸਰੀਰ ਨੂੰ, ਇਹ ਜਰ ਹਰੇਕ ਦੇ ਸਰੀਰ ਨੂੰ ਲੱਗੂ, ਹਰੇਕ ਨੂੰ। ਜਿਵੇਂ ਲੋਹੇ ਨੂੰ ਜਦੋਂ ਜਰ ਲੱਗ ਜਾਂਦੀ ਆ ਤੇ ਸੀਮੈਂਟ ਜੁਦਾ ਹੋ ਜਾਂਦਾ ਤੇ ਸਰੀਆ ਜੁਦਾ ਹੋ ਜਾਂਦਾ, ਜਦੋਂ ਸਾਡੇ ਸਰੀਰ ਨੂੰ ਜਰ ਲੱਗਣੀ ਹੈ ਨਾ ਬੁਢੇਪੇ ਦੀ, ਹੱਡੀਆਂ ਜੁਦਾ ਹੋ ਜਾਣਗੀਆਂ, ਮਾਸ ਜੁਦਾ ਹੋ ਜਾਏਗਾ, ਤੇ ਕੋਈ ਨਹੀਂ ਰੋਕ ਸਕਦਾ। ਪੈਰ ਡੱਗ ਮਗਾਉਣ ਲੱਗ ਪਏ ਨੇ, ਰੋਕੋ ਜਰਾ ਇਹਨਾਂ, ਦੰਦ ਟੁੱਟ ਰਹੇ ਨੇ। ਇਹ ਸਰੀਰ ਦਾ ਤੇ ਅਸੀਂ ਜਦੋਂ ਤੋਂ ਜੰਮੇ ਆ ਖਿਆਲ ਕਰ ਰਹੇ ਹਾਂ, ਪਰ ਇਹ ਸਰੀਰ ਦੇ ਦੰਦ ਨੇ ਉਹ ਛੱਡ ਕੇ ਜਾ ਰਹੇ ਨੇ, ਕੋਈ ਰੋਕ ਸਕਦਾ ਇਹਨਾਂ ਨੂੰ? ਨਹੀਂ ਰੋਕ ਸਕਦਾ। ਹੁਣ ਧਿਆਨ ਦੇਣਾ, ਜੇ ਸਰੀਰ ਹੀ ਸਾਡਾ ਨਹੀਂ ਬਣ ਰਿਹਾ ਤੇ ਇਹਦੇ ਤੋਂ ਪੈਦਾ ਹੋਏ ਕਿੱਥੋਂ ਬਣ ਜਾਣਗੇ? ਦਰੰਗ ਦਾ ਪਿਆ ਮਰੀਜ਼ ਜਿਹੜਾ ਹੈ ਉਹ ਇੱਕ ਹੱਥ ਦੇ ਨਾਲ ਬਾਂਹ ਦੂਜੀ ਚੁੱਕਦਾ, ਫਿਰ ਡਿੱਗ ਪੈਂਦੀ, ਲੱਤ ਚੁੱਕਦਾ ਫਿਰ ਥੱਲੇ ਡਿੱਗ ਪੈਂਦੀ, ਸਾਥ ਛੱਡ ਗਿਆ ਸਰੀਰ, ਨਹੀਂ ਬਣੇਗਾ। ਤੇ ਗੁਰਮੁਖੋ, ਸਾਰੀ ਜ਼ਿੰਦਗੀ ਬੰਦਾ ਮੈਂ ਕਰਦਾ ਰਹਿੰਦਾ, ਆ ਮੇਰਾ, ਆ ਮੇਰਾ, ਆ ਮੇਰਾ, ਇੱਕ ਦਿਨ ਚਾਰ ਜਣਿਆਂ ਨੇ ਚੁੱਕ ਲੈਣਾ ਤੇ ਆਖਣਗੇ ਐਵੇਂ ਮੈਂ ਕਰਦਾ ਫਿਰਨਾ, ਅਸਲ ਵਿੱਚ ਰਾਮ ਨਾਮ ਸੱਤ ਹੈ, ਰੱਬ ਦਾ ਨਾਮ ਹੀ ਸੱਤ ਹੈ, ਆਖੋ ਸਤਨਾਮ। ਜੋ ਮਰਜ਼ੀ ਕਰਦਾ ਰਹੇ, ਰੱਬ ਦਾ ਨਾਮ ਹੀ ਸੱਤ ਹੈ, ਹੋਰ ਨੀ ਕੁਛ ਇੱਥੇ, ਤੇ ਸਭ ਕੁਛ ਇੱਕ ਦਿਨ ਇੱਥੇ ਹੀ ਛੱਡ ਕੇ ਜਾਣਾ ਹੈ। ਪਰ ਮਾੜੀ ਜੀ ਗੱਲ ਹੈ, ਜੇ ਇਹਨੂੰ ਸਮਝ ਗਏ ਤੇ ਇਹੀ ਗਿਆਨ, ਇਹੀ ਗੁਰੂ ਤੋਂ ਗਿਆਨ ਮਿਲਣਾ, ਇਹੀ ਸਾਧ ਸੰਗਤ ਵਿੱਚ ਆ ਕੇ ਮਿਲਣਾ। ਤੇ ਜਿਹਨੂੰ ਇਸ ਗੱਲ ਦੀ ਸੋਝੀ ਹੋ ਗਈ, ਉਹੀ ਗੁਰਮੁਖ, ਉਹੀ ਗੁਰਸਿੱਖ, ਉਹੀ ਸੰਤ, ਉਹੀ ਸਾਧੂ ਆ, ਉਹੀ ਮਹਾਂਪੁਰਸ਼ ਆ, ਉਹੀ ਬ੍ਰਹਮ ਗਿਆਨੀ ਆ, ਇਹ ਵੀ ਕਹਿ ਲਓ ਵੀ ਉਹੀ ਰੱਬ ਦਾ ਰੂਪ। ਜਿਹਨੂੰ ਆਹ ਗੱਲ ਸਮਝ ਆ ਗਈ ਕਿ ਮੈਂ ਜਾਣਾ, ਤੇ ਜਿਹਨੂੰ ਇਹ ਪਤਾ ਮੈਂ ਜਾਣਾ ਇਹ ਫਾਨੀ ਸੰਸਾਰ ਨੂੰ, ਇੱਕ ਦਿਨ ਅਲਵਿਦਾ ਕਹਿ ਜਾਣਾ, ਇੱਕ ਦਿਨ ਆ ਇਸ ਸਰੀਰ ਨੇ ਸਪੁਰਦੇ ਖਾਕ ਹੋ ਜਾਣਾ, ਤੇ ਉਹ ਫਿਰ ਕਿਉਂ ਨਹੀਂ ਨਾਮ ਜਪੇਗਾ? ਕਿਉਂਕਿ ਮਨ ਵੈਰਾਗੀ ਹੋਏਗਾ ਇਹ ਗੱਲ ਯਾਦ ਕਰਕੇ, ਤੇ ਜਦੋਂ ਵੈਰਾਗੀ ਹੋਵਾਂਗੇ ਤੇ ਨਾਮ ਵਿੱਚ ਮਨ ਲੱਗੇਗਾ। ਸਤਸੰਗ ਜੀ ਧਿਆਨ ਦੇਣਾ, ਵੈਰਾਗ ਨਾਮ ਦੀ ਭੁੱਖ ਹੈ। ਬਹੁਤ ਲੋਕ ਹਨ ਬੈਠਦੇ ਨੇ ਪਰ ਮਨ ਨਹੀਂ ਜੁੜਦਾ, ਕਿਉਂਕਿ ਚੰਚਲ ਬੰਦਾ ਨਹੀਂ ਨਾਮ ਜਪ ਸਕਦਾ, ਜਿਹਦਾ ਕਦੇ ਗੋਡਾ ਹਿਲਦਾ ਰਹਿਣਾ, ਕਦੇ ਹੱਥ ਹਿਲਦਾ ਰਹਿਣਾ, ਚੰਚਲਤਾ ਹੀ ਹੈ, ਉਹ ਕਿਵੇਂ ਨਾਮ ਜਪ ਸਕਦਾ? ਉਹਦੇ ਸ਼ਾਂਤੀ ਹੀ ਨਹੀਂ, ਅੰਦਰ ਵੀ ਸ਼ਾਂਤੀ ਨਹੀਂ, ਸਰੀਰ ਤੇ ਵੀ ਸ਼ਾਂਤੀ ਨਹੀਂ। ਧਿਆਨ ਦੇਣਾ, ਸਰੀਰ ਪਹਿਲਾਂ ਟਿਕਾਉਣਾ, ਜਦੋਂ ਬੰਦਗੀ ਕਰਨ ਵਾਲੇ ਜਿਹੜੇ ਗੁਰਸਿੱਖ ਹਨ, ਕਿਸੇ ਮਹਾਂਪੁਰਸ਼ਾਂ ਦੀ ਸੰਗਤ ਕਰ ਕੀਤੀ ਜਾਂ ਪੁੱਛਿਆ, ਉਹ ਕਹਿਣਗੇ ਭਾਈ ਸਵੇਰੇ ਤੂੰ ਐ ਚੌਂਕੜਾ ਮਾਰ ਕੇ ਬੈਠਿਆ ਕਰ, ਕਮਰ ਸਿੱਧੀ ਕਰਿਆ ਕਰ ਇੱਕ ਜਗ੍ਹਾ, ਜੇ ਸਰੀਰ ਨੂੰ ਐਂ ਟਿਕਾਏਗਾ ਫਿਰ ਤੇਰਾ ਮਨ ਵੀ ਟਿਕੇਗਾ। ਜਿਵੇਂ ਬਾਲਟੀ ਚ ਪਾਣੀ ਭਰਿਆ ਤੇ ਉਹ ਪਾਣੀ ਨੂੰ ਅਗਰ ਟਿਕਾਉਣਾ ਤੇ ਬਾਲਟੀ ਇੱਕ ਥਾਂ ਤੇ ਟਿਕਾਉਣੀ ਪਊਗੀ, ਨਹੀਂ ਤੇ ਹਿੱਲੀ ਜਾਏਗੀ ਬਾਲਟੀ ਨੂੰ ਚੁੱਕ ਕੇ, ਤੇਰਾ ਪਾਣੀ ਥੋੜਾ ਟਿਕੇਗਾ। ਪਹਿਲਾਂ ਬਾਲਟੀ ਨੂੰ ਇੱਕ ਥਾਂ ਤੇ ਟਿਕਾਓਗੇ ਫਿਰ ਹੌਲੀ ਹੌਲੀ ਉਹ ਜਿਹੜਾ ਉਹਦੇ ਵਿੱਚ ਵੱਲ ਪਾਣੀ ਹੈ ਉਹ ਹਿੱਲ ਕੇ ਹੌਲੀ 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 ਰੁਕ ਜਾਏਗਾ, ਟਿਕ ਜਾਏਗਾ। ਇਹ ਮਨ ਨੂੰ ਟਿਕਾਉਣ ਵਾਸਤੇ ਸਰੀਰ ਇੱਕ ਜਗ੍ਹਾ ਟਿਕਾਉਣਾ ਪੈਂਦਾ। ਸਵੇਰੇ ਜਦੋਂ ਭਜਨ ਕਰਨਾ ਚੌਂਕੜਾ ਮਾਰ ਕੇ ਪੂਰਾ ਬਿਲਕੁਲ ਕੋਈ ਅੰਗ ਪੈਰ ਹਿੱਲੇ ਨਾ, ਬੜੀ ਸ਼ਾਂਤੀ ਨਾਲ ਬਹਿਣਾ ਚਾਹੀਦਾ। ਤੇ ਧਿਆਨ ਦੇਣਾ, ਜੇ ਭੁੱਖ ਲੱਗੀ ਹੋਵੇ ਤੇ ਅਚਾਰ ਨਾਲ ਵੀ ਸਵਾਦ ਹੈ, ਜੇ ਭੁੱਖ ਨਹੀਂ ਤੇ ਭਾਵੇਂ ਚਾਰ ਸਬਜ਼ੀਆਂ ਵੀ ਹੋਣ ਆਪਾਂ ਨਾਕੀ ਚੜ੍ਹੀ ਜਾਂਦੇ, ਆਹ ਨੀ ਵਧੀਆ ਆਹ ਨੀ ਵਧੀਆ, ਭੁੱਖ ਨਹੀਂ। ਜਦੋਂ ਭੁੱਖ ਲੱਗੀ ਹੋਵੇ ਤੇ ਖੇਤਾਂ ਦੇ ਵਿੱਚ ਬੀਬੀਆਂ ਪਹਿਲੇ ਸਮਿਆਂ ਦੇ ਵਿੱਚ ਜਿੱਦਾਂ ਅਚਾਰ ਹੀ ਹੋਵੇ ਭਾਵੇਂ ਉਹ ਵੀ ਸਵਾਦ ਲੱਗਦਾ, ਪ੍ਰਸ਼ਾਦਾ ਜਾਂਦਾ ਜਿਹੜੇ ਜ਼ਿਮੀਦਾਰ ਖੇਤਾਂ 'ਚ ਕੰਮ ਕਰਦੇ ਨੇ, ਜਿਹੜਾ ਉਹ ਸਵਾਦ ਆਉਂਦਾ ਗੁਰਮੁਖੋ ਜ਼ਿਮੀਦਾਰਾਂ ਨੂੰ, ਮੈਂ ਬਾਹਰਲਿਆਂ ਦੇਸ਼ਾਂ ਵਿੱਚ ਵੀ ਵੇਖਿਆ ਵੱਡੇ ਵੱਡੇ ਹੋਟਲਾਂ 'ਚ ਖਾਣ ਵਾਲਿਆਂ ਨੂੰ ਉਹ ਆਨੰਦ ਨਹੀਂ ਆਉਂਦਾ ਜਿਹੜਾ ਤੁਸੀਂ ਆਨੰਦ ਲੈਂਦੇ ਹੋ ਖੇਤਾਂ 'ਚ, ਉਹ ਆਨੰਦ ਇੱਕ ਵੱਖਰਾ ਹੀ, ਕਿਉਂਕਿ ਮਿਹਨਤ ਕੀਤੀ ਹੈ, ਹਾਰਡ ਵਰਕ, ਤੇ ਮਿਹਨਤ ਕਰਕੇ ਜਦੋਂ ਪ੍ਰਸ਼ਾਦਾ ਛਕੋਗੇ, ਕਮਾਈ ਕੀਤੀ ਹੋਏਗੀ ਸਰੀਰ ਨਾਲ, ਸਰੀਰ ਨੂੰ ਵਾਹਿਆ ਹੋਏਗਾ, ਤੇ ਫਿਰ ਉਹ ਭੋਜਨ ਜੋ ਹੈ ਬੜਾ ਸਵਾਦ ਲੱਗਦਾ। ਧਿਆਨ ਦੇਣਾ, ਜੇ ਭੁੱਖ ਹੈ ਤੇ ਪ੍ਰਸ਼ਾਦਾ ਸਵਾਦ ਹੈ, ਜੇ ਮਨ ਵੈਰਾਗੀ ਹੈ ਤੇ ਨਾਮ ਦਾ ਸਵਾਦ ਆਉਂਦਾ, ਜਿਹੜਾ ਚੰਚਲ ਮਨ ਹੈ ਉਹ ਨਾਮ ਨਹੀਂ ਜਪ ਸਕਦਾ। ਵੈਰਾਗ ਨਾਮ ਦੀ ਭੁੱਖ ਹੈ, ਜੇ ਵੈਰਾਗ ਹੈ ਤੇ ਸਮਝ ਲਓ ਭੁੱਖ ਲੱਗ ਗਈ ਹੈ, ਫਿਰ ਨਾਮ ਵਿੱਚ ਜੁੜੋਗੇ ਚੌਂਕੜਾ ਮਾਰੋਗੇ ਤੇ ਮਨ ਜੁੜੇਗਾ। ਤੇ ਮਨ ਵੈਰਾਗੀ ਕਿਵੇਂ ਕਰੀਏ, ਭੁੱਖ ਲੱਗੇ ਕਿਵੇਂ, ਦਵਾਈ ਕਿੱਥੋਂ ਲਈਏ ਵੀ ਭੁੱਖ ਲੱਗੇ ਨਾਮ ਦੀ? ਉਹ ਭੁੱਖ ਜਿਹੜੀ ਆ ਉਹ ਲੱਗਣੀ ਆ ਸਾਧ ਸੰਗਤ ਵਿੱਚ ਆ ਕੇ, ਕਿਉਂਕਿ ਸੰਗਤ ਵਿੱਚ ਆ ਕੇ ਮਨ ਵੈਰਾਗੀ ਹੋ ਜਾਂਦਾ। ਉਸ ਵੇਲੇ ਧਰਤੀ ਜਿਵੇਂ ਤਿਆਰ ਹੋ ਜਾਂਦੀ ਹੈ ਨਾ, ਖੇਤ ਤਿਆਰ ਹੋ ਜਾਂਦਾ, ਉਹਦੇ ਵਿੱਚ ਫਿਰ ਬੀਜ ਬੀਜੋ ਤੇ ਉੱਗਦਾ, ਸਾਧ ਸੰਗਤ ਵਿੱਚ ਬਿਲਕੁਲ ਤਿਆਰ ਹੋ ਜਾਂਦਾ, ਉਹ ਗੱਲ ਵੱਖ ਆ। ਅਸੀਂ ਫਿਰ ਜਦੋਂ ਘਰ ਜਾਂਦੇ ਹਾਂ, ਕਿਉਂਕਿ ਸੰਗਤ ਤੇ ਪੈਰ ਪੈਰ ਦੇ ਉੱਤੇ ਆ, ਇੱਥੇ 2 ਘੰਟੇ ਬਹਿਣਾ, ਬਾਕੀ ਦਾ ਸਮਾਂ 22 ਘੰਟੇ 24 ਘੰਟਿਆਂ 'ਚ, ਤੇ ਬਾਕੀ ਹਰ ਸਮੇਂ ਸਾਨੂੰ ਮਨਮੁੱਖ ਮਿਲ ਰਹੇ ਨੇ, ਦੁਸ਼ਟਾਂ ਦੀਆਂ ਚੌਂਕੁੜੀਆਂ ਜਗ੍ਹਾ ਜਗ੍ਹਾ ਤੇ ਬੈਠੀਆਂ ਹਨ, ਘਰੋਂ ਤੁਰੋਗੇ 10 ਕਿਤੇ ਬੈਠੇ ਨੇ, 5 ਕਿਤੇ ਬੈਠੇ ਨੇ, ਘਰ ਵਿੱਚ ਹੀ ਕੁਸੰਗਤ ਤੇ ਸਾਹਮਣੇ ਬਾਬਾ ਜਿਹੜਾ ਰੱਖਿਆ ਹਰ ਇੱਕ ਦੇ ਟੇਬਲ ਤੇ ਪਿਆ। ਅੱਜ ਕੱਲ੍ਹ ਘਰ ਘਰ ਕੇਬਲਾਂ ਲੱਗੀਆਂ ਨੇ, ਘਰ ਘਰ ਟੈਲੀਵਿਜ਼ਨ ਚੱਲਦੇ ਨੇ, ਉਹ ਹਰ ਸਮੇਂ ਹੀ ਸੰਗਤ ਮਾੜੀ ਹੋ ਰਹੀ, ਹਰ ਸਮੇਂ। ਟੈਲੀਵਿਜ਼ਨ ਮਾੜੀ ਗੱਲ ਨਹੀਂ ਪਰ ਉਹਦਾ ਪ੍ਰਭਾਵ ਕਬੂਲ ਰਹੇ ਨੇ ਬੱਚੇ। ਹੁਣ ਸਵੇਰੇ ਲੋਕ ਉਹਦੇ ਤੋਂ ਸਤਸੰਗ ਵੀ ਸੁਣਦੇ ਨੇ, ਉਹਦੇ ਉੱਤੋਂ ਲੋਕ ਕੀਰਤਨ ਵੀ ਸੁਣਦੇ ਨੇ, 4-4 ਘੰਟੇ ਟੈਲੀਵਿਜ਼ਨ ਅੱਗੇ ਬੈਠ ਕੇ ਪੂਰਾ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਨੇ, ਰਹਿਰਾਸ ਸਾਹਿਬ ਸੁਣਦੇ ਨੇ, ਘਰ ਬੈਠੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਨ। मीडिया कोई माड़ी गल नहीं, पर उदा लोग ज्यादातर बच्चे जेड़े ने अठ अठ घंटे घर टेलीविजन चलते रहते हर समय। हुण घर विच ही कोई संगत सामने है ते किवें मन उत्ते असर होएगा? ते जे तुसीं आखो कि महीने च एक दिन सत संगत कर लांगे ते भला हो जाएगा, नहीं गुरमुखो, कलयुग दा पैर है, कोई संगत बहुती है ते सत संगत भी ओनी ही जरूरी है। आखो सतनाम, रोज रोज गुरमुखां दी संगत विच बहना पैना फिर गल बनेगी। कदे कदे नहीं, महीने मसिया नहीं, साल पिछों नहीं, हर रोज सच्चे पातशाह दा बचन ने बंदे खोज दिल हर रोज रोज खोजिया कर फिर मिलेगा कि ना फिर परेशानी माहे। जेडे रोज अपने आप नू खोजन वाले हन, जेडे रोज साध संगत विच जुड़न वाले ने गुरमुखो, उन्हां नू कादियां परेशानियां ने? वो बड़े आनंद विच रहिंदे ने, मस्त रहिंदे ने, खेड़े विच रहिंदे ने, मस्ती चढ़ी रहिंदी उन्हां। इसे करके मर्द कहते ने कदे कदे नाल गल नहीं बननी भाई, रोज सुभा बना।
बंदे खोज दिल हर रोज, खोज दिल हर रोज, खोज दिल हर रोज। बंद खोज दिल हर रोज, 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 खोज दिल हर रोज। ना फिर परेशानी माहे, खोज दिल हर खोज दिल हर रोज, परेशानी माहे, खोज दिल हर रोज, खोज दिल हर रोज। ना फिर परेशानी माहे, खोज दिल हर रोज, खोज दिल हर रोज। ना फिर
रोज अपने आप नू खोजन दा जो यतन करो। कर बंदे तू बंदगी जिचर घट वैसा हो, हर समय उनू याद रखना ते वद तो वद साध संगत करन दी जरूरत है। मन वैरागी होए गई फिर नाम भजन विच मन लगना ते जिवें जिवें नितनेम करना सिमरन करना ते आत्मक जेतू जदों बणांगे ना आत्मक जेतू सूरमे ते फिर ही जिवें हुण जदों इतिहास पढ़ने आ कि भाई साहब तारू सिंह जी ने खोपड़ी लुहाई, भाई साहब मनी सिंह साहब जी ने बंद बंद कटवा लिया, बाबा दीप सिंह साहब जी बिना सिर तो लड़े ने, जदों ये बचन असीं पढ़ने आ ना गुरमुखो, ते कुछ लोग ऐसे भी हन साडे धर्म च अज पैदा हो गए जेडे इन्हां गल्लां ते बड़ा किंतु परंतु करदे, एदा नहीं होया, आ नहीं होया, आ नहीं होया, क्योंकि असल गल विच असल गल ये है कि अज साडी कमाई घट गई, साडे खुद दे जीवन विच गिरावट आ गई। ध्यान देना गुरमुख, बहुत तरह के लोग गल्लां करदे ने बाबा बंदा सिंह बहादुर बारे भी, बाबा दीप सिंह साहब बारे भी, भाई साहब तारू सिंह साहब बारे भी, बड़े तरह के लोग हैं। कदे वह कहिंदे ने बाबा जी बिना सिर तो नहीं लड़े ते सतसंग जी, कदे वह कहिंदे ने आरे नाल शरीर चीरिया ही नहीं गया, वाहिगुरु वाहिगुरु की आवाज जिहड़ा कटिया जाए उहदे चों किवें आ सकदी है, ਇਹ ਸ਼ੰਕੇ ਅੱਜ ਬੜੇ ਕਰਦੇ ਨੇ ਤੇ ਉਹਦਾ ਕਾਰਨ ਇਹ ਹੈ, ਧਿਆਨ ਦੇਣਾ ਗੁਰਮੁਖੋ, ਉਹਦਾ ਕਾਰਨ ਅੱਜ ਇਹ ਆ ਕਿ ਸਾਡੀ ਖੁਦ ਦੀ ਕਮਾਈ ਘਟ ਗਈ ਆ। ਅੱਜ ਪ੍ਰੈਕਟੀਕਲੀ ਅਸੀਂ ਕਿਸੇ ਦਾ ਇਦਾਂ ਦਾ ਜੀਵਨ ਨਹੀਂ ਵੇਖਦੇ ਜਿਹੜਾ ਇਬਾਦਤ ਕਰਨ ਵਾਲਾ ਹੋਵੇ, ਜਿਹੜਾ ਖੁਦ ਬੰਦਗੀ ਕਰਨ ਵਾਲਾ ਹੋਵੇ। ਪਹਿਲੇ ਸਮਿਆਂ ਵਿੱਚ ਕੋਈ ਸ਼ੰਕੇ ਨਹੀਂ ਸਨ, ਧਿਆਨ ਦੇਣਾ, ਪਹਿਲੇ ਸਮਿਆਂ ਵਿੱਚ ਕੋਈ ਵੀ ਇਤਿਹਾਸ ਉੱਤੇ ਕਿੰਤੂ ਪਰੰਤੂ ਨਹੀਂ ਸੀ ਕਰਦਾ, ਕੋਈ ਸ਼ੰਕਾ ਨਹੀਂ ਸੀ ਕਰਦਾ। ਉਹਦਾ ਕਾਰਨ ਇਹ ਸੀ ਕਿ ਕਮਾਈਆਂ ਵਾਲੇ, ਬੰਦਗੀ ਵਾਲੇ, ਸਿਮਰਨ ਵਾਲੇ ਗੁਰਸਿੱਖ ਸਨ, ਉਹਨਾਂ ਨੂੰ ਪਤਾ ਸੀ ਕਿ ਇੱਦਾਂ ਹੋ ਸਕਦਾ ਜੇ ਬੰਦ ਬੰਦ ਵੀ ਕੱਟਿਆ ਜਾਏ ਤਾਂ ਵੀ ਗੁਰੂ ਦੇ ਪਿਆਰ ਵਾਲੇ ਜਿਹੜੇ ਸਿਮਰਨ ਕਰਨ ਵਾਲੇ ਗੁਰਸਿੱਖ ਨੇ ਉਹਨਾਂ ਦੇ ਮਾਸ ਦੇ ਟੁਕੜਿਆਂ ਵਿੱਚੋਂ ਵੀ ਗੁਰਮੰਤਰ ਦੀ ਆਵਾਜ਼ ਆ ਸਕਦੀ। ਉਸ ਸਮੇਂ ਚ ਗੁਰਸਿੱਖ ਮੰਨਦੇ ਸੀ ਕਿ ਅਸੀਂ ਸਵੇਰੇ ਭਜਨ ਕਰਨੇ ਆ, ਸਿਮਰਨ ਕਰਨੇ ਆ। ਸਿਮਰਨ ਕਰਨ ਵਾਲਿਆਂ ਨੂੰ ਦੂਜੇ ਬਾਰੇ ਪਤਾ ਹੁੰਦਾ ਵੀ ਹਾਂ ਬਾਬਾ ਦੀਪ ਸਿੰਘ ਲੜ ਸਕਦਾ ਬਿਨਾਂ ਸਿਰ, ਕਿਉਂਕਿ ਅੱਜ ਸਾਡੀ ਕਮਾਈ ਨਹੀਂ ਰਹੀ, ਬੁੱਧੀ ਦੇ ਤਲ ਤੇ ਜਿਉਣ ਵਾਲੇ ਆ, ਅੱਖਰੀ ਗਿਆਨ ਸਾਡੇ ਪੱਲੇ ਰਹਿ ਗਿਆ। ਇਸੇ ਕਰਕੇ ਬੱਚੇ ਜੋ ਅੱਜ ਕੱਲ੍ਹ ਬਹੁਤ ਸਿੰਘ ਜਿਹੜੇ ਪ੍ਰਚਾਰਕ ਹਨ ਉਹ ਬਹੁਤ ਇਹ ਰੌਲਾ ਪਾਉਂਦੇ ਆ ਵੀ ਏਦਾਂ ਨਹੀਂ ਹੋ ਸਕਦਾ, ਆਹ ਨਹੀਂ ਹੋ ਸਕਦਾ, ਕਿਉਂਕਿ ਅਸੀਂ ਖੁਦ ਸੂਰਜਮੁਖੀ ਸਿੱਖ ਬਣ ਗਏ ਹਾਂ। ਜਦੋਂ ਸੂਰਜ ਚੜ੍ਹਦਾ ਹੈ ਉਦੋਂ ਹੀ ਰਜਾਈ ਚੋਂ ਨਿਕਲ ਗਏ। ਸੂਰਜਮੁਖੀ ਫੁੱਲ ਜਿਹੜਾ ਹੁੰਦਾ ਉਹ ਉਦੋਂ ਗਰਦਨ ਚੱਕਦਾ ਆਪਣੀ ਜਦੋਂ ਸੂਰਜ ਚੜ੍ਹਾਵੇ, ਤੇ ਜਿਵੇਂ ਜਿਵੇਂ ਸੂਰਜ ਘੁੰਮੇਗਾ ਉਹ ਵੀ ਘੁੰਮੇਗਾ, ਜਦੋਂ ਸੂਰਜ ਛੁੱਪ ਜਾਣਾ ਉਹਨੇ ਵੀ ਗਰਦਨ ਥੱਲੇ ਸਿੱਟ ਲੈਣੀ ਆਪਣੀ। ਤੇ ਸੂਰਜਮੁਖੀ ਸਿੱਖ ਬਹੁਤੇ ਆ ਉਹ ਸੂਰਜ ਚੜ੍ਹੇ ਤੋਂ ਆਪਣੀ ਗਰਦਨ ਜੀ ਸਿੱਧੀ ਕਰਦਾ, ਤੇ ਇੱਥੇ ਸਾਧ ਸੰਗਤ ਜੀ ਬਹੁਤੇ ਸਿੱਖ ਉਹ ਆ ਜਿਹੜੇ ਸੂਰਜ ਚੜ੍ਹੇ ਤੇ ਰਜਾਈ ਚੋਂ ਨਿਕਲਦੇ ਆ। ਗੁਰ ਸਤਨਾਮ, ਤੇ ਇਬਾਦਤ ਹੈ ਨਹੀਂ, ਸ਼ੰਕੇ ਹੀ ਸ਼ੰਕੇ ਰਹਿ ਗਏ ਸਾਡੇ ਪੱਲੇ, ਨਾ ਨਿਤਨੇਮ, ਨਾ ਸਾਡੀ ਬੰਦਗੀ, ਨਾ ਅੱਜ ਸਾਡਾ ਜੀਵਨ। ਤੇ ਫਿਰ ਅਸੀਂ ਕਹਿੰਦੇ ਹਾਂ ਵੀ ਉਹਨਾਂ ਇਤਿਹਾਸ ਦੇ ਜਿਹੜੇ ਪੰਨੇ ਨੇ ਉਹਨਾਂ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰੋ ਵੀ ਉਹ ਵੀ ਸਾਡੇ ਵਰਗੇ ਸੀ, ਉਹ ਕੋਈ ਸਾਡੇ ਤੋਂ ਵੱਖਰਾ ਸੀ ਬਾਬਾ ਦੀਪ ਸਿੰਘ ਸਾਡੇ ਵਰਗੇ। ਇਹ ਅੱਜ ਪੇਸ਼ ਕਰਦੇ ਵੀ ਆਪਣੇ ਵਰਗਾ ਇਤਿਹਾਸ ਵੀ ਆਪਣੇ ਵਰਗਾ ਹੀ ਬਣਾ ਲਓ, ਵੀ ਕੋਈ ਇਹ ਨਾ ਕਵੇ ਸਿੱਖੋ ਤੁਹਾਡੇ ਤੇ ਉਹਨਾਂ ਵਿੱਚ ਬੜਾ ਫਰਕ ਸੀ, ਉਹਨਾਂ ਨੂੰ ਵੀ ਆਪਣੇ ਵਰਗਾ ਹੀ ਪੇਸ਼ ਕਰੋ ਲੋਕਾਂ ਸਾਹਮਣੇ, ਵੀ ਨਹੀਂ ਭਾਈ ਸਾਡੇ ਤੇ ਉਹਨਾਂ 'ਚ ਕੀ ਫਰਕ ਆ, ਉਹ ਵੀ ਸਾਡੇ ਵਰਗੇ ਆਮ ਸਿੱਖ ਸੀ, ਉਹ ਕਿੱਥੋਂ ਬਿਨਾਂ ਸਿਰ ਤੋਂ ਲੜ ਲੈਣਗੇ, ਕਿਉਂਕਿ ਸਾਡੀ ਖੁਦ ਦੀ ਕਮਾਈ ਨਹੀਂ ਤੇ ਅਸੀਂ ਉਹਨੂੰ ਵੀ ਉਦਾਂ ਦਾ ਹੀ ਬਣਾ ਦਿੱਤਾ। ਪਰ ਗੁਰਮੁਖੋ ਪਹਿਲੇ ਸਮਿਆਂ ਵਿੱਚ ਇਬਾਦਤ ਸੀ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ, ਬੰਦਗੀ ਤੋਂ ਬਿਨਾਂ ਕੁਰਬਾਨੀ ਨਹੀਂ ਹੁੰਦੀ। ਇਬਾਦਤਾਂ ਵਾਲੇ ਹੀ ਮੈਦਾਨੇ ਜੰਗ ਵਿੱਚ ਜੂਝ ਸਕਦੇ ਨੇ, ਚੰਗੀ ਵਿਚਾਰ ਵਾਲਿਆਂ ਦੇ ਕੋਲੋਂ ਹੀ ਤਲਵਾਰ ਚੱਲ ਸਕਦੀ ਹੈ। ਜੇ ਗੁਰਮਤ ਦੀ ਵਿਚਾਰ ਹੀ ਕੋਲ ਨਹੀਂ ਤੇ ਤਲਵਾਰ ਕਿੱਥੋਂ ਚੱਲੇਗੀ। ਮੈਦਾਨੇ ਜੰਗ ਵਿੱਚ ਜੂਝਣ ਵਾਲੇ ਸੂਰਮੇ ਸਨ ਜਿਹੜੇ, ਉਹਨਾਂ ਦਾ ਅੱਠ ਅੱਠ ਦਸ ਦਸ ਘੰਟਿਆਂ ਦਾ ਚੌਂਕੜਾ ਨਿਤਨੇਮ ਸੀ, ਤਾਂ ਜਾ ਕੇ ਤਲਵਾਰਾਂ ਚੱਲੀਆਂ। ਭਾਈ ਸਾਹਿਬ ਤਾਰੂ ਸਿੰਘ ਦਾ ਜੀਵਨ ਪੜ੍ਹ ਕੇ ਵੇਖੋ, ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਤੇ ਕਰਨੇ ਆ ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਪਰ ਬਾਬਾ ਜੀ ਦੇ ਉੱਤੇ ਬਖਸ਼ਿਸ਼ ਕਿੱਡੀ ਵੱਡੀ ਸੀ। ਮਾਧੋ ਦਾਸ ਵੈਰਾਗੀ ਪਹਿਲਾ ਨਾਂ, ਲਛਮਣ ਦਾਸ ਮਾਰਿਆ ਤੀਰ ਹਿਰਨੀ ਦੇ ਵੱਜਾ ਜਾ ਕੇ, ਜਦੋਂ ਹਿਰਨੀ ਨੂੰ ਜਾ ਕੇ ਚੁੱਕਿਆ ਤੇ ਉਹਦੇ ਪੇਟ ਵਿੱਚੋਂ ਦੋ ਬੱਚੇ ਨਿਕਲੇ ਧਰਤੀ ਤੇ ਡਿੱਗ ਪਏ, ਤੜਫ ਤੜਫ ਕੇ ਮਰੇ। ਕਹਿੰਦੇ ਲਛਮਣ ਦਾਸ ਵੈਰਾਗੀ ਹੋ ਗਿਆ, ਆਖਣ ਲੱਗਾ ਬੜਾ ਪਾਪ ਹੋ ਗਿਆ ਮੇਰੇ ਤੋਂ, ਆ ਨਿੱਕੇ ਨਿੱਕੇ ਬੱਚੇ ਇਹ ਮਾਰੇ ਗਏ। ਤਰਸ ਆਇਆ, ਵੈਰਾਗੀ ਹੋ ਗਿਆ, ਵੈਰਾਗੀ ਸਾਧਾਂ ਦਾ ਚੇਲਾ ਬਣ ਗਿਆ, ਮਾਧੋ ਦਾਸ ਉਹਨਾਂ ਨੇ ਨਾਂ ਰੱਖ ਦਿੱਤਾ, ਡੇਰਾ ਬਣਾ ਕੇ ਬਹਿ ਗਿਆ ਨਾਦੇੜ ਗੋਦਾਵਰੀ ਦੇ ਕੰਢੇ ਉੱਤੇ, ਹਜ਼ੂਰ ਸਾਹਿਬ ਜਾਂਦੇ ਹੋ ਜਿੱਥੇ, ਉੱਥੇ ਉਹਨੇ ਡੇਰਾ ਬਣਾ ਲਿਆ। ਰਿੱਧੀਆਂ ਸਿੱਧੀਆਂ ਵਸ ਵਿੱਚ ਕੀਤੀਆਂ, ਜਪ ਤਪ ਕਰਦਾ ਰਿਹਾ, ਬੰਦਗੀ ਕਰਦਾ ਰਿਹਾ, ਬਚਨ ਪੂਰਾ ਹੋਣਾ। ਸਤਸੰਗ ਜੀ ਗੁਪਤ ਸ਼ਕਤੀਆਂ ਸਨ, ਪਰ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ, ਜਿਹੜੇ ਲੋਕ ਇਹਨਾਂ ਗੱਲਾਂ ਵਿੱਚ ਫਸ ਜਾਂਦੇ ਨੇ ਉੱਪਰ ਤੱਕ ਨਹੀਂ ਜਾ ਸਕਦੇ। ਜਿਹੜੇ ਨਿਤਨੇਮ ਕਰਦੇ ਨੇ, ਬੰਦਗੀ ਕਰਦੇ ਨੇ, ਸ਼ਬਦ ਦਾ ਅਭਿਆਸ ਕਰਦੇ ਨੇ, ਰਿੱਧੀਆਂ ਸਿੱਧੀਆਂ ਉਹਨਾਂ ਦੇ ਆਲੇ ਦੁਆਲੇ ਜ਼ਰੂਰ ਆ ਜਾਂਦੀਆਂ ਨੇ, ਪਰ ਜਿਹੜੇ ਇਹਨਾਂ ਗੱਲਾਂ ਵਿੱਚ ਫਸ ਜਾਂਦੇ ਨੇ ਉਹਨਾਂ ਨੂੰ ਰੱਬ ਨਹੀਂ ਮਿਲਦਾ, ਖਿਡਾਉਣੇ ਨੇ। ਤੇ ਜਿਵੇਂ ਮਾਂ ਆਪਣੇ ਬੱਚੇ ਨੂੰ ਵਰਾਉਣ ਵਾਸਤੇ, ਰੋਂਦੇ ਨੂੰ ਚੁੱਪ ਕਰਾਉਣ ਵਾਸਤੇ ਖਿਡਾਉਣਾ ਦੇ ਦਿੰਦੀ ਆ ਵੀ ਲੈ ਪੁੱਤਰਾ ਖਿਡਾਉਣਾ, ਇਹ ਖਿਡਾਉਣੇ ਨੇ ਰੱਬ ਵੱਲੋਂ। ਤੇ ਬੱਚਾ ਜਿਹੜਾ ਹੈ ਉਹ ਮਾਂ ਨੂੰ ਭੁੱਲ ਜਾਂਦਾ ਹੈ ਵੀ ਖਿਡਾਉਣਾ ਹੈ ਮੇਰੇ ਕੋਲ, ਖਿਡਾਉਣੇ ਨਾਲ ਖੇਡਦਾ ਰਹਿੰਦਾ ਹੈ। ਪਰ ਅਸੀਂ ਬੱਚੇ ਨੂੰ ਨਿਆਣਾ ਕਹਿੰਦੇ ਹਾਂ, ਸਾਡੇ ਨਾਲੋਂ ਸਿਆਣਾ ਗੁਰਮੁਖੋ। ਮਾਂ ਨੇ ਖਿਡਾਉਣਾ ਤਾਂ ਦਿੱਤਾ ਵੀ ਥੋੜਾ ਸਮਾਂ ਮੈਂ ਘਰ ਦਾ ਕੰਮ ਕਾਰ ਕਰ ਲੂੰ, ਮੈਨੂੰ ਭੁੱਲ ਜਾਵੇ। ਤੇ ਵਾਹਿਗੁਰੂ ਨੇ ਸਾਨੂੰ ਖਿਡਾਉਣੇ ਦਿੱਤੇ ਹੋਏ ਨੇ, ਆ ਬੱਚੇ ਜ਼ਮੀਨ ਜਾਇਦਾਦ ਵੀ ਖੇਡੀ ਚੱਲ, ਇਹ ਖਿਡਾਉਣੇ ਨੇ। ਤੇ ਗੁਰਮੁਖੋ ਬੱਚਾ ਤੇ ਦੋ ਚਾਰ ਘੰਟੇ ਹੀ ਖੇਡੇਗਾ ਖਿਡਾਉਣੇ ਨਾਲ, ਫਿਰ ਉਹਨੂੰ ਕਹੇਗਾ ਮੈਨੂੰ ਮਾਂ ਚਾਹੀਦੀ ਹੈ, ਮੈਂ ਖਿਡਾਉਣੇ ਤੋਂ ਵੀ ਲੈਣਾ, ਭੁੱਖ ਲੱਗੀ ਹੋਵੇ ਬੱਚਾ ਭਗਾ ਕੇ ਮਾਰਦਾ ਖਿਡਾਉਣਾ, ਵੀ ਮੈਨੂੰ ਤੇ ਮਾਂ ਲਿਆ ਕੇ ਦਿਓ, ਮੇਰੀ ਕਿੱਥੇ ਆ। ਪਰ ਗੁਰਮੁਖੋ ਇੱਥੇ ਕਈ ਅੱਸੀਆਂ ਅੱਸੀਆਂ ਸਾਲਾਂ ਦੇ ਹੋ ਗਏ ਨੇ ਅਜੇ ਵੀ ਖਿਡਾਉਣਿਆਂ ਨਾਲ ਹੀ ਖੇਡ, ਮਾਂ ਦੀ ਯਾਦ ਤੇ ਉਹਨਾਂ ਨੂੰ ਆਈ ਹੋਈ ਨਹੀਂ, ਉਹ ਤੇ ਭੁੱਲ ਗਏ ਨੇ ਮਾਂ ਦੀ ਗੋਦ ਚ ਜਾਣਾ। 70 ਸਾਲ ਦਾ ਵੀ ਠੇਕਾ ਭਾਲਦਾ ਗੁਰਦੁਆਰਾ ਨਹੀਂ, 70 ਸਾਲ ਦਾ ਵੀ 80 ਸਾਲ ਦਾ ਵੀ ਠੇਕੇ ਤੇ ਜਾ ਕੇ ਖੁਸ਼ ਆ, ਗੁਰਦੁਆਰੇ ਜਾ ਕੇ ਨਹੀਂ। ਅੱਜ ਹਾਲ ਸਾਡਾ ਇਦਾਂ ਦਾ ਬਣ ਗਿਆ ਗੁਰਮੁਖੋ। ਤੇ ਗੁਰਬਾਣੀ ਹੈ ਸਾਡੀ ਮਾਂ, ਗੁਰਬਾਣੀ ਦੀ ਗੋਦ ਪ੍ਰਾਪਤ ਜਿੰਨਾ ਚਿਰ ਨਹੀਂ ਨਾ ਹੁੰਦੀ, ਉਹਨਾਂ ਚਿਰ ਰੋਣੇ ਧੋਣੇ ਸਾਡੇ ਮੁੱਕਣੇ ਨਹੀਂ। ਬੱਚਾ ਮਾਂ ਦੀ ਗੋਦ ਵਿੱਚ ਆਇਆ ਤੇ ਚੁੱਪ ਕੀਤਾ ਨਹੀਂ, ਅਸੀਂ ਜਿੱਦਣ ਗੁਰਬਾਣੀ ਦੀ ਗੋਦ ਵਿੱਚ ਚਲੇ ਗਏ ਉਦਣ ਹੀ ਸਭ ਰੋਣੇ ਧੋਣੇ ਮੁੱਕ ਜਾਣਗੇ, ਸ਼ਾਂਤ ਹੋ ਜਾਏਗਾ ਮਨ, ਕਿਰਪਾ ਹੋ ਜਾਏਗੀ। ਇਹ ਤੇ ਖਿਡਾਉਣੇ ਹਨ। ਤੇ ਜਦੋਂ ਕੋਈ ਬੰਦਗੀ ਕਰਨ ਲੱਗਦਾ, ਇਬਾਦਤ ਕਰਨ ਲੱਗਦਾ, ਉਹਨੂੰ ਵੀ ਵਾਹਿਗੁਰੂ ਫਿਰ ਖਿਡਾਉਣੇ ਦਿੰਦਾ, ਰਿੱਧੀਆਂ ਸਿੱਧੀਆਂ ਉਹਦੀ ਬੜੀ ਸੋਭਾ ਹੁੰਦੀ ਹੈ, ਮਾਇਆ ਬੜੀ ਆਲੇ ਦੁਆਲੇ ਆ ਜਾਂਦੀ ਹੈ, ਬਹੁਤੇ ਫਿਰ ਮਾਇਆ ਦੇ ਸੁੱਖਾਂ ਵਿੱਚ ਪੈ ਕੇ ਰੱਬ ਭੁਲਾ ਦਿੰਦੇ, ਸੋਹਣਿਆਂ ਘਰਾਂ ਵਿੱਚ ਬਹਿ ਕੇ ਚੇਤਾ ਭੁਲਾ ਦਿੰਦੇ। ਜਿਵੇਂ ਜਿਵੇਂ ਮਾਇਆ ਮਿਲੀ ਜਾਂਦੀ ਹੈ ਉਵੇਂ ਉਵੇਂ ਫਿਰ ਉਹ ਨਿਤਨੇਮ ਵੀ ਛੱਡੀ ਜਾਂਦੇ ਨੇ, ਉੜੀ ਉੜੀ ਸਭ ਕੁਝ ਛੱਡ ਦਿੰਦੇ। ਮੈਂ ਬੜੇ ਲੋਕ ਐਸੇ ਵੇਖੇ ਨੇ, ਸ਼ਾਇਦ ਤੁਹਾਡੇ 'ਚ ਵੀ ਕੋਈ ਐਸਾ ਬੈਠਾ ਹੋਵੇ। ਮੈਂ ਕਈਆਂ ਨੂੰ ਪੁੱਛੀਦਾ ਭਾਈ ਗੁਰਮੁਖੋ ਨਿਤਨੇਮ ਕਰਦੇ ਹੋ? ਕਰਦੇ ਸਾਂ, ਹੁਣ ਕੀ ਕਰੀਏ ਜੀ, ਹੁਣ ਕੰਮ ਵੱਧ ਗਿਆ, ਹੁਣ ਨਿਤਨੇਮ ਘੱਟ ਗਿਆ, ਹੁੰਦਾ ਹੀ ਨਹੀਂ। ਪਹਿਲਾਂ ਬੜਾ ਕਰਦੇ ਸੀ, ਅੱਗੇ ਇੱਕ ਦੁਕਾਨ ਸੀ ਹੁਣ ਦੋ ਹੋ ਗਈਆਂ ਨੇ, ਹੁਣ ਟਾਈਮ ਹੀ ਨਹੀਂ ਲੱਗਦਾ। ਪਹਿਲਾਂ ਜੀ ਕੱਲੀ ਖੇਤੀ ਸੀ, ਉਹ ਨਾਲ ਆੜਤਲ ਦਾ ਵੀ ਪੰਗਾ ਲੈ ਬੈਠੇ ਆ, ਹੁਣ ਕਰੀਏ ਕੀ ਵੀ ਉਹ ਸਾਂਭੀਏ ਕਿ ਨਿਤਨੇਮ ਕਰੀਏ, ਹੁਣ ਨਹੀਂ ਹੁੰਦਾ, ਪਹਿਲਾਂ ਬਥੇਰਾ ਸੀ ਲਵੇ ਲੋ ਗੁਰਮੁਖੋ। ਹੁਣ ਜਦੋਂ ਤੋਂ ਬੱਚੇ ਹੋ ਗਏ ਨੇ ਹੁਣ ਨਿਤਨੇਮ ਦਾ ਸਮਾਂ ਹੀ ਨਹੀਂ ਲੱਗਦਾ। ਗੁਰਮੁਖੋ ਦਾਤ ਮਿਲ ਗਈ ਆ ਤੇ ਦਾਤਾ ਭੁੱਲ ਗਿਆ, ਪਰ ਨਿਤਨੇਮ ਛੱਡ ਦਿੱਤਾ। ਕਿਉਂ? ਕਿਉਂਕਿ ਕਹਿੰਦੇ ਕੰਮ ਵੱਧ ਗਿਆ, ਬਿਜ਼ਨਸ ਵੱਧ ਗਿਆ। ਗੁਰਮੁਖ ਨੇ ਜਿਹੜੇ ਉਹ ਜੇ ਬਿਜ਼ਨਸ ਵਾਹਿਗੁਰੂ ਵਧਾ ਦੇਵੇ ਤੇ ਉਹ ਨਿਤਨੇਮ ਵੀ ਵਧਾ ਦਿੰਦੇ ਨੇ। ਸੱਚੇ ਪਾਤਸ਼ਾਹ ਇੱਕ ਜਪਜੀ ਸਾਹਿਬ ਦਾ ਪਾਠ ਸ਼ੁਕਰਾਨੇ ਦਾ ਵੀ ਨਾਲ, ਜੇ ਦੁਕਾਨ ਦੇ ਦਿੱਤੀ ਹੈ ਇੱਕ ਸ਼ੁਕਰਾਨੇ ਦਾ ਵੀ ਨਾਲ। ਤੇ ਜਿਹੜੇ ਨਿਤਨੇਮ ਛੱਡ ਗਏ ਨੇ, ਜਿਹੜੇ ਇਬਾਦਤ ਛੱਡ ਗਏ ਨੇ, ਖਾਲਸਾ ਜੀ ਇਹ ਗੱਲ ਹਮੇਸ਼ਾ ਯਾਦ ਰੱਖਣਾ, ਉਹਨਾਂ ਦੇ ਬਿਜ਼ਨਸ, ਉਹਨਾਂ ਦੀਆਂ ਦੁਕਾਨਾਂ, ਉਹਨਾਂ ਦੇ ਕੰਮ ਕਾਰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਨਹੀਂ ਰਹਿ ਸਕਦੇ। ਡੋਰੀ ਹੈ ਨੀ, ਪਿੰਨਾ ਹੀ ਹੈ ਨੀ, ਗੁੱਡੀ ਚਾੜਨਗੇ ਕਿਵੇਂ? ਆਖੋ ਸਤਨਾਮ। ਬਾਬਾ ਆਨੰਦ ਸਿੰਘ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਨਿਤਨੇਮ ਤੇ ਤੇਰਾ ਪਿੰਨਾ, ਨਿਤਨੇਮ ਹੀ ਆ ਨਾ ਡੋਰ, ਤੇ ਡੋਰ ਤੇ ਤੇਰੇ ਪੱਲੇ ਹੈ ਨੀ, ਕਹਿੰਦਾ ਗੁੱਡੀ ਚੜ੍ਹ ਜਾਏ ਉੱਪਰ ਤੱਕ ਕਿਵੇਂ ਜਾਏਗੀ, ਥੱਲੇ ਆ ਜਾਏਗੀ ਇੱਕ ਦਿਨ, ਟੁੱਟ ਜਾਣਾ ਸਭ ਕੁਛ, ਸਾਂਭ ਕੇ ਰੱਖ, ਨਿਤਨੇਮ ਵਧਾਓ। ਕਹਿੰਦੇ ਜਿੰਨੀ ਮਰਜ਼ੀ ਗੁੱਡੀ ਉੱਪਰ ਲੈ ਜਾਓ, ਆਖੋ ਸਤਨਾਮ, ਜਿੰਨੀ ਮਰਜ਼ੀ ਉੱਪਰ ਲੈ ਜਾਓ ਪਰ ਨਿਤਨੇਮ ਵਧਾਓ, ਬੰਦਗੀ ਵਧਾਓ ਆਪਣੀ। ਤੇ ਗੁਰਮੁਖਾਂ ਦੇ ਇਹ ਲੱਛਣ ਹਨ, ਜੇ ਵਾਹਿਗੁਰੂ ਕਿਰਪਾ ਕਰੇ ਉਹਨਾਂ ਉੱਤੇ, ਜੇ ਉਹਨਾਂ ਦਾ ਕੰਮ ਕਾਰ ਵੱਧ ਜਾਵੇ ਤੇ ਉਹਨਾਂ ਦਾ ਨਿਤਨੇਮ ਵੀ ਨਾਲ ਹੀ ਵੱਧ ਜਾਂਦਾ, ਜੇ ਉਹਨਾਂ ਦਾ ਬਿਜ਼ਨਸ ਵਧੇ ਉਹਨਾਂ ਦਾ ਨਿਤਨੇਮ ਵਧੇਗਾ, ਘਟੇਗਾ ਨਹੀਂ। ਉਹ ਉਦੋਂ ਵੱਧ ਧਿਆਨ ਦੇਣ ਲੱਗ ਪੈਂਦੇ ਨੇ ਵੀ ਸੱਚੇ ਪਾਤਸ਼ਾਹ ਇੰਨੀ ਮੇਰੇ ਤੇ ਕਿਰਪਾ ਕੀਤੀ, ਮੈਂ ਹੋਰ ਵੱਧ ਤੋਂ ਵੱਧ ਜਾਵਾਂਗਾ। ਤੇ ਕਈ ਐਸੇ ਮਨਮੁਖ ਨੇ ਜਿਹੜੇ ਦਾਤ ਪਾ ਲੈਂਦੇ ਨੇ ਤੇ ਸਗੋਂ ਦਾਤੇ ਨੂੰ ਹੋਰ ਦੂਰ ਕਰ ਦਿੰਦੇ। ਦਾਤ ਪਿਆਰੀ ਵਿਸਰਿਆ ਦਾਤਾ, ਦਾਤਾਂ ਨਾਲ ਅਸੀਂ ਪਿਆਰ ਪਾ ਲੈਂਦੇ ਹਾਂ, ਦਾਤਾਂ ਦੇਣ ਵਾਲੇ ਨੂੰ ਭੁੱਲ ਜਾਂਦੇ। ਤੇ ਇਹ ਮਾਨ ਸਤਿਕਾਰ ਵਡਿਆਈ ਸੁਭਾ ਮਾਇਆ ਸਭ ਕੁਛ ਰਿੱਧੀਆਂ ਸਿੱਧੀਆਂ ਇਹ ਤੇ ਖਿਡਾਉਣਾ ਵਾਹਿਗੁਰੂ ਦਿੰਦਾ ਹੈ। ਤੇ ਬਹੁਤੇ ਜਿਹੜੇ ਮਹਾਂਪੁਰਸ਼ ਮਹਾਤਮਾ ਹਨ ਉਹ ਜਦੋਂ ਮਾੜਾ ਜਿਹਾ ਜਪ ਤਪ ਕਰਦੇ ਨੇ ਰਿੱਧੀ ਸਿੱਧੀ ਆ ਜਾਏ, ਮਾਇਆ ਆ ਜਾਏ, ਮਾਨ ਵਡਿਆਈ ਹੋਣ ਲੱਗ ਪਵੇ ਤੇ ਉਹ ਫਿਰ ਰੱਬ ਨੂੰ ਭੁਲਾ ਦਿੰਦੇ ਨੇ, ਉਹ ਫਿਰ ਖਿਡਾਉਣਿਆਂ ਨਾਲ ਖੇਡਣ ਲੱਗ ਜਾਂਦੇ ਨੇ, ਖਿਡਾਉਣੇ ਹੀ ਨਹੀਂ। ਕਿਸੇ ਕੋਲ ਥੋੜੇ ਖਿਡਾਉਣੇ ਨੇ, ਕਿਸੇ ਕੋਲ ਬਹੁਤੇ ਖਿਡਾਉਣੇ ਨੇ। ਤੇ ਤੁਸੀਂ ਇਹ ਖਿਆਲ ਕਰਨਾ, ਜ਼ਿਆਦਾ ਖਿਡਾਉਣੇ ਵਾਲੇ ਨੂੰ ਰੱਬ ਵੀ ਘੱਟ ਹੀ ਯਾਦ ਹੁੰਦਾ, ਜਿਹੜਾ ਬਹੁਤਾ ਸੁਖੀ ਹੈ ਨਾ ਸਭ ਕੁਝ ਉਹਨੂੰ ਰੱਬ ਘੱਟ ਹੀ ਯਾਦ ਆ। ਤੇ ਜਿਹੜੇ ਕੋਲ ਥੋੜੇ ਨੇ ਖਡਾਉਣੇ, ਗਰੀਬ ਆ ਜਿਹੜਾ, ਕਹਿੰਦੇ ਗਰੀਬ ਰੱਬ ਬਹੁਤਾ ਯਾਦ ਕਰਦਾ। ਆਖੋ ਸਤਨਾਮ, ਕਿਉਂਕਿ ਖਡਾਉਣੇ ਥੋੜੇ ਨੇ ਨਾ, ਉਹ ਰੱਬ ਨੂੰ ਯਾਦ ਕਰਦਾ ਵੀ ਮਹਾਰਾਜ ਮਿਹਰ ਕਰੋ, ਆਹ ਕਿਰਪਾ ਕਰੋ, ਆਹ ਕਿਰਪਾ ਕਰੋ। ਪਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਨਾਮ ਤੋਂ ਬਿਨਾਂ ਜੇ ਕੁਝ ਹੋਰ ਮੰਗਾਂਗੇ ਨਾ ਤੇ ਮਰ ਜਾਂਦੇ ਨੇ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਾ ਦੁੱਖ, ਨਾਮ ਤੋਂ ਬਿਨਾਂ ਜੇ ਕੁਝ ਹੋਰ ਮੰਗ ਲੈਂਗਾ, ਦੁੱਖ ਹੀ ਦੁੱਖ ਨੇ, ਸੁੱਖ ਦੇਣ ਵਾਲਾ ਕੁਛ ਵੀ ਨਹੀਂ। ਮੰਗਿਆ ਪੁੱਤਰ, ਪੁੱਤਰ ਨਹੀਂ ਸੀ ਤਾਂ ਦੁੱਖ ਹੋਇਆ, ਪਰਵਰਿਸ਼ ਕੀਤੀ, ਮਿਹਨਤ ਕੀਤੀ, ਪੰਜ ਛੇ ਸਾਲ ਲੱਗ ਜਾਂਦੇ ਨੇ ਮਾਤਾ ਫਿਰ ਜਾ ਕੇ ਬੱਚਾ ਥੋੜਾ ਜਿਹਾ ਆਪਣੇ ਪੈਰਾਂ ਤੇ ਖਲੋਂਦਾ, ਪੰਜ ਸਾਲ ਗਾਲੇ ਤੇ ਫਿਰ ਇੱਕ ਜਵਾਕ ਪਲਦਾ, ਪੰਜ ਸਾਲ ਲੱਗ ਜਾਂਦੇ ਤੇ ਧਿਆਨ ਦੇਣਾ ਬੱਚਾ ਫਿਰ ਪਲਦਾ। ਫਿਰ ਜੇ ਉਹ ਬੱਚਾ ਲਾਇਕ ਨਾ ਪੜ੍ਹੇ ਨਾ ਤਾਂ ਦੁੱਖ, ਲਾਇਕ ਨਾ ਨਿਕਲੇ ਤਾਂ ਦੁੱਖ, ਚੰਗੀ ਰਿਸ਼ਤਾ ਨਾ ਹੋਵੇ ਤਾਂ ਦੁੱਖ, ਜੇ ਨੂੰਹ ਚੰਗੀ ਨਾ ਆਵੇ ਤਾਂ ਦੁੱਖ, ਜੇ ਅੱਗੇ ਪੋਤਾ ਨਾ ਹੋਵੇ ਤਾਂ ਦੁੱਖ, ਜੇ ਰੋਟੀ ਨਾ ਦੇਣ ਤਾਂ ਦੁੱਖ, ਦੁੱਖ ਹੀ ਦੁੱਖ। ਮਹਾਰਾਜ ਕਹਿੰਦੇ ਨੇ ਤੇਰੇ ਨਾਮ ਤੋਂ ਬਿਨਾਂ ਜੇ ਕੁਝ ਹੋਰ ਮੰਗਾਂਗੇ ਤੇ ਦੁੱਖ ਸਹੇੜ ਲਵਾਂਗੇ। ਸਗੋਂ ਮਹਾਰਾਜ ਮਿਹਰ ਕਰੋ, ਦੇਹੋ ਨਾਮ ਸੰਤੋਖੀ ਆ, ਨਾਮ ਦੇ ਦਿਓ ਮਨ ਨੂੰ ਸੰਤੋਖ ਆ ਜਾਵੇ, ਉਤਰੇ ਮਨ ਕੀ ਭੁੱਖ, ਭੁੱਖ ਲੈ ਜਾਏ, ਸੰਤੋਖ ਆ ਜਾਵੇ ਤੇ ਲੱਖ ਤੇ ਵੀ ਰੱਜ ਆ ਜਾਂਦਾ, ਜੇ ਸੰਤੋਖ ਨਹੀਂ ਤੇ ਅਰਬ ਤੇ ਵੀ ਰੱਜ ਨਹੀਂ ਆਉਣਾ, ਅਰਬਾਂ ਰੁਪਇਆ ਪਾ ਕੇ ਵੀ ਰੱਜ ਨਹੀਂ ਆਉਣਾ। ਤੇ ਸੰਤੋਖ ਨਾਮ ਤੋਂ ਬਿਨਾਂ ਨਹੀਂ ਆ ਸਕਦਾ, ਜਦੋਂ ਨਾਮ ਆਏਗਾ ਤੇ ਸੰਤੋਖ ਫੇਰ ਹੀ ਆਉਣਾ, ਸੰਤੋਖ ਇਕੱਲਾ ਨਹੀਂ ਆਉਣਾ, ਨਾਮ ਨਾਲ ਸੰਤੋਖ ਆਉਂਦਾ। ਤੇ ਮਾਧੋ ਦਾਸ ਵੈਰਾਗੀ ਕੋਲ ਰਿੱਧੀਆਂ ਸਿੱਧੀਆਂ ਆ ਗਈਆਂ ਤੇ ਖਾਲਸਾ ਜੀ ਧਿਆਨ ਦੇਣਾ, ਜਦੋਂ ਕੋਈ ਮਹਾਂਪੁਰਸ਼ ਮਹਾਤਮਾ ਉਹਦੇ ਡੇਰੇ ਵਿੱਚ ਜਾਣੇ, ਬਾਣਾ ਉਹਨੇ ਪਲੰਘੇ ਉੱਤੇ ਆਪਣੀ ਸ਼ਕਤੀ ਦੇ ਨਾਲ ਪਲੰਘਾ ਮੂਧਾ ਮਾਰ ਦਿੰਦਾ ਸੀ, ਐਸੀ ਰਿੱਧੀ ਸਿੱਧੀ ਸੀ ਉਹਦੇ ਕੋਲ, ਪਲੰਘਾ ਮੂਧਾ ਮਾਰ ਦੇਣਾ, ਜਿਹੜੇ ਮਹਾਤਮਾ ਨੇ ਆਉਣਾ ਉਹਨਾਂ ਦੀ ਬੇਅਦਬੀ ਹੋ ਜਾਣੀ। ਤੇ ਇਹਦੇ ਚੇਲਿਆਂ ਨੇ ਹੱਸਣਾ, ਸਾਡੇ ਬਾਬੇ ਵਰਗਾ ਕੋਈ ਨੀ। ਆਖੋ ਸਤਨਾਮ, ਸਾਡੇ ਯਾਰ ਬਾਬੇ ਵਰਗਾ ਕੋਈ ਨੀ। ਉਹਨਾਂ ਨੂੰ ਬੜਾ ਮਾਨ ਸੀ ਵੀ ਮਾਧੋ ਦਾਸ ਨੂੰ ਕੋਈ ਸਾਧੂ ਜਿੱਤ ਨਹੀਂ ਸਕਦਾ, ਜਿੰਨੇ ਸਾਧ ਆਏ ਨੇ ਪਲੰਘਿਆਂ ਤੇ ਬੰਦਾ ਤੇ ਪਲੰਘੇ ਮੂਧੇ ਮਾਰ ਦਿੰਦਾ, ਆਪਣੇ ਆਪ ਨੂੰ ਉੱਚਾ ਸਮਝਦਾ। ਮੈਂ ਹੈਰਾਨ ਹੁੰਦਾ ਕਈ ਵਾਰੀ, ਐਸੇ ਵੀ ਲੋਕ ਹਨ ਜਿਹੜੇ ਕਿਸੇ ਦੇ ਮੋਢਿਆਂ ਤੇ ਖਲੋ ਕੇ ਆਉਂਦੇ ਨੇ, ਮੇਰਾ ਕੱਦ ਲੰਬਾ ਹੋ ਗਿਆ। ਉਹ ਥੋੜਾ ਕੱਦ ਲੰਬਾ, ਤੂੰ ਕਿਸੇ ਦੇ ਮੋਢਿਆਂ ਤੇ ਖਲੋ ਕੇ ਆਖੇ, ਕਿਸੇ ਨੂੰ ਦਬਾ ਕੇ ਉੱਤੇ ਖਲੋ, ਜੇ ਖਲੋ ਕੇ ਆਖੇ ਮੈਂ ਲੰਬਾ ਹੋ ਗਿਆ, ਕਾਹਦਾ ਤੇਰਾ ਕੱਦ ਲੰਬਾ। ਬਹੁਤ ਲੋਕ ਹਨ ਐਸੇ ਜਿਹੜੇ ਦੂਜੇ ਨੂੰ ਨੀਚਾ ਵਿਖਾ ਕੇ ਆਪ ਉੱਚਾ ਉੱਠਣ ਦਾ ਯਤਨ ਕਰਦੇ ਨੇ, ਉਹ ਉੱਚੇ ਉੱਚੇ ਨਹੀਂ ਉੱਠ ਸਕਦੇ ਕਦੇ। ਜੇ ਉੱਚੇ ਉੱਠਣਾ ਹੋਵੇ ਤੇ ਆਪਣੇ ਵਿੱਚ ਕੁਆਲਿਟੀ ਪੈਦਾ ਕਰੋ। ਤੁਸੀਂ ਇੱਕ ਬੰਦੇ ਦੇ ਵਿਰੋਧ ਵਿੱਚ ਖੜ ਜਾਓ, ਅੱਜ ਲਓ ਅੱਜ ਕਾਂਗਰਸੀਆਂ ਦੇ ਵਿਰੁੱਧ ਬੋਲਣ ਲੱਗ ਜਾਓ, ਜਿੰਨੇ ਅਕਾਲੀ ਨੇ ਤੁਹਾਡੇ ਨਾਲ ਜੁੜ ਜਾਣਗੇ, ਤੁਸੀਂ ਆਖੋ ਬੱਲੇ 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 ਮੇਰੀ ਬੜੀ ਸੋਭਾ ਹੋ ਰਹੀ। ਅਕਾਲੀਆਂ ਦੇ ਵਿਰੁੱਧ ਚੱਲ ਪਓ, ਜਿੰਨੇ ਕਾਂਗਰਸੀ ਨੇ ਉਹ ਤੇਰੇ ਨਾਲ ਤੁਰਨ ਗਈ, ਤੇ ਤੂੰ ਆਖਿਆ ਵੀ ਮੇਰੀ ਬੜੀ ਸੋਭਾ। ਇਹ ਨਹੀਂ ਕੋਈ ਸੋਭਾ, ਅੰਦਰ ਕੁਆਲਿਟੀ ਪੈਦਾ ਕਰ, ਗੱਲ ਫੇਰ ਬਣੇਗੀ। ਅਸਲੀ ਸੋਭਾ ਤੇ ਤਾਂ ਹੀ ਹੈ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰ ਦੇ ਹਾਡੇ ਜਾਂਦੀ ਬਿਲਮ ਨਾ ਹੋਏ। ਇਹ ਤੇ ਥੋੜੇ ਚਿਰ ਦੀ ਸੋਭਾ, ਥੋੜੇ ਚਿਰ ਦੀ ਮਾਨ ਵਡਿਆਈ ਹੈ। ਕਿਸੇ ਨੂੰ ਨੀਚਾ ਦਿਖਾ ਕੇ ਉੱਚਾ ਉੱਠਣ ਵਾਲਾ ਕੋਈ ਉੱਚਾ ਨਹੀਂ ਹੁੰਦਾ, ਕੋਈ ਆਪਣੇ ਗੁਣਾ ਕਰਕੇ ਉੱਚਾ ਉੱਠੇ ਉਹ ਉੱਚਾ, ਜਿਹਨੂੰ ਸੱਚੇ ਪਾਤਸ਼ਾਹ ਮਾਨ ਬਖਸ਼ਦੇ ਹਨ, ਜਿਹਨੂੰ ਸਤਿਗੁਰੂ ਮਾਨ ਵਡਿਆਈ ਦਿੰਦੇ। ਤੇ ਧਿਆਨ ਦੇਣਾ, ਮਾਧੋ ਦਾਸ ਵੈਰਾਗੀ ਦੇ ਚੇਲੇ ਬੜੇ ਖੁਸ਼ ਹੁੰਦੇ ਨੇ ਵੀ ਸਾਧੂਆਂ ਦੀ ਬੇਅਦਬੀ ਕਰਦਾ ਸਾਡਾ ਬਾਬਾ, ਬੜਾ ਤਕੜਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਗਏ, ਸਾਧ ਰੋਏ ਜਾ ਕੇ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਹੰਕਾਰੀ ਦਾ ਹੰਕਾਰ ਕੋਈ ਕੱਢ ਨਹੀਂ ਸਕਦਾ, ਤੁਸੀਂ ਚੱਲੋ ਤੁਹਾਡੀ ਲੋੜ ਹੈ। ਫਿਰ ਕਈ ਰੋਕਣ ਵਾਲੇ ਵੀ ਆਏ, ਕਹਿੰਦੇ ਮਹਾਰਾਜ ਪਲੰਘਾ ਮੂਧਾ ਮਾਰ ਦਿੰਦਾ ਉਹ, ਤੁਸੀਂ ਨਾ ਜਾਇਓ। ਮਹਾਰਾਜ ਉਹਨੇ ਬੜੇ ਸਾਧਾਂ ਦੀ ਬੇਅਦਬੀ ਕੀਤੀ ਹੈ। ਤੇ ਜਿਹੜੇ ਜਾਣਦੇ ਸਨ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ, ਤੇ ਸੱਚੇ ਪਾਤਸ਼ਾਹ ਆਖਣ ਲੱਗੇ ਗੱਲ ਸੁਣੋ ਭਾਈ, ਨਾਲ ਦੇ ਸੇਵਾਦਾਰ ਕਹਿਣ ਲੱਗੇ ਕੋਈ ਆਮ ਨਹੀਂ,
ਇਹ ਤਾਂ ਜੋਤ ਨਰੰਜਣੀ ਆਈ ਹੈ ਦੁਨੀਆ ਤੇ ਆਈ। ਬੋਲੋ ਭੈਣੋ ਗੱਜ ਕੇ ਪੜੋ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਰਧ ਲੋਕ ਸੁਣਿਓ ਸਭ ਦਰਸ਼ਨ ਪਾਇਓ ਇਹ ਉਹੀ ਜੋਤ ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਜਿਨ੍ਹਾਂ ਨੂੰ ਲਿਖਿਆ ਵਾ ਉਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੋਬਿੰਦ ਸਿੰਘ ਸੂਰਾ ਇਹ ਭਗਵੰਤ ਦਾ ਵਾਹਿਗੁਰੂ ਦਾ ਰੂਪ ਆਇਆ ਦੁਨੀਆਂ ਵਿੱਚ ਵਾਹੋ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਜਿਹੜੇ ਛੋਟੇ ਦਿਲ ਵਾਲੇ ਸਾਨੂੰ ਕਹਿੰਦੇ ਨੇ ਰਹਿਣ ਦਿਓ ਪਰ ਮਹਾਰਾਜ ਕਹਿੰਦੇ ਨੇ ਜਾਣਾ ਚਲੋ ਫਿਰ ਬੇਨਤੀ ਕਰਨ ਵਾਲੇ ਕਰਦੇ ਨੇ ਮਹਾਰਾਜ ਹੰਕਾਰੀ ਦਾ ਹੰਕਾਰ ਤੁਸੀਂ ਕੱਢੋ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਾਧੋ ਦਾਸ ਵੈਰਾਗੀ ਦੇ ਡੇਰੇ ਤੇ ਗਏ ਤੇ ਉਹਦੇ ਚੇਲੇ ਵੇਖ ਕੇ ਹੈਰਾਨ ਹੋ ਗਏ ਘੋੜਿਆਂ ਤੇ ਸਵਾਰ ਨਾਲ ਸਿੰਘ ਸੋਹਣੇ ਬਾਣੇ ਮਹਾਰਾਜ ਦੇ ਸੇਵਾਦਾਰਾਂ ਦੇ ਸ਼ਸਤਰਧਾਰੀ ਖਾਲਸਾ ਤੇ ਚਿਹਰਿਆਂ ਦਾ ਜਲਾਲ ਤੇਜ ਉਹਨਾਂ ਦਾ ਝੱਲਿਆ ਨਾ ਜਾਏ ਕਮਾਈ ਵਾਲੇ ਗੁਰਸਿੱਖ ਸਾਰੇ ਮਹਾਰਾਜ ਦੇ ਨਾਲ ਹੁੰਦੇ ਬੰਦਗੀ ਵਾਲੇ ਸੇਵਾ ਸਿਮਰਨ ਨਾਲ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲੇ ਰੰਗੇ ਹੋਏ ਹੋਣੇ ਚਾਹੀਦੇ ਸਤਸੰਗ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ 200 ਸਿੰਘ ਹਮੇਸ਼ਾ ਆਪਣੇ ਨਾਲ ਰੱਖਦੇ 200 ਮੈਂ ਕਈ ਵਾਰੀ ਸੋਚਦਾ ਹੁੰਦਾ ਤਕੜੇ ਹੀ ਸੀ ਜਿਹੜੇ ਇੰਨੇ ਸਾਂਭੀ ਫਿਰਦੇ ਸੀ ਵੀ 200 ਸਿੰਘ ਨਾਲ ਰੱਖਿਆ ਤੇ ਜੀਵਨ ਵਿੱਚ ਕੋਈ ਦਾਗ ਵੀ ਨਹੀਂ ਲੱਗਣ ਦਿੱਤਾ 200 ਸਿੰਘ ਜਿੱਥੇ ਜਾਣਾ ਉਹਨਾਂ ਨੇ ਨਾਲ ਰਹਿਣਾ ਤੇ ਜੀਵਨ ਚ ਕੋਈ ਦਾਗ ਨਹੀਂ ਲੱਗਣ ਦਿੱਤਾ ਵਣ ਵਣ ਦੀ ਲੱਕੜੀ ਸਾਂਭਣੀ ਕੋਈ ਸੌਖੀ ਨਹੀਂ ਸਾਂਭੇ ਤੇ ਆਪਣੇ ਹੀ ਪੁੱਤ ਨਹੀਂ ਜਾਂਦੇ ਆਖੋ ਸਤਨਾਮ ਜੰਮੇ ਆਪਣੇ ਬੱਚੇ ਉਹਨਾਂ ਦੀ ਵੀ ਮਤ ਨਹੀਂ ਮਿਲਦੀ ਬਚਪਨ ਤੋਂ ਪਾਲਦੇ ਹੋ ਤੁਸੀਂ ਖਵਾਉਂਦੇ ਪਿਆਂਦੇ ਹੋ ਪਰ ਉਹ ਵੀ ਕਈ ਵਾਰੀ ਬੜੇ ਔਖੇ ਨੇ ਸਾਂਭਣ ਬੱਚੇ ਪੁੱਤ ਬਹੁਤ ਵਿਰਲੇ ਲਾਇਕ ਨਿਕਲਦੇ ਨੇ ਬਹੁਤ ਨਲਾਇਕ ਹੁੰਦੇ
ਤੇ ਸਤਸੰਗ ਜੀ ਉਹ ਫਿਰ ਇੰਨੇ ਸਿੰਘਾਂ ਨੂੰ ਸਾਂਭਣਾ ਔਰ ਇੱਕ ਲੜੀ ਵਿੱਚ ਪਰੋ ਦੇਣਾ ਇਹ ਕੋਈ ਛੋਟੀ ਜੀ ਗੱਲ ਨਹੀਂ, ਬੜੀ ਵੱਡੀ ਕਮਾਈ ਦੀ ਬੰਦਗੀ ਦੀ ਜਪ ਤਪ ਦੀ ਜ਼ਰੂਰਤ ਹੈ ਫਿਰ ਜਾ ਕੇ ਗੱਲ ਬਣਦੀ। 200 ਸਿੰਘ ਜਥੇ ਕਮਾਲ, ਬੜੀ ਵੱਡੀ ਗੱਲ, ਧਿਆਨ ਦੇਣਾ। ਜਦੋਂ ਸੱਚੇ ਪਾਤਸ਼ਾਹ ਗਏ ਨਾਲ ਮਹਾਰਾਜ ਦੇ ਸਿੰਘ, ਬੜੀ ਚੜ੍ਹਦੀ ਕਲਾ ਵਾਲੇ ਬੰਦਗੀ ਵਾਲੇ ਔਰ ਕੁਛ ਘਾਲਣਾ ਘਾਲਣ ਵਾਲੇ ਹੁੰਦੇ ਨੇ, ਸਭ ਕੁਝ ਸਿੱਖ ਜਾਂਦੇ। ਕਈ ਐਸੇ ਵੀ ਹੁੰਦੇ ਨੇ ਜਿਹੜੇ ਕਈ ਕਈ ਸਾਲ ਸਾਧੂਆਂ ਦੀ ਸੰਗਤ ਵਿੱਚ ਰਹਿੰਦੇ ਨੇ, ਬੋਲਣ ਦੀ ਲਿਆਕਤ ਵੀ ਨਹੀਂ ਹੁੰਦੀ, ਬੁਲਾਓਗੇ ਤੇ ਅੱਗੋਂ ਬਸ ਉਖੜੀ ਕੁਹਾੜੀ ਵਾਂਗੂ ਪੈਣਗੇ। ਉਹ ਵੀ ਸਿੰਘ ਹੁੰਦੇ, ਕਈ ਕਈਆਂ ਨਾਲ ਗੱਲ ਕਰੋਗੇ ਮਨ ਖੁਸ਼ ਹੋ ਜਾਏਗਾ, ਫਿਰ ਅੰਦਰ ਮਨ ਵੀ ਖਿੜ ਜਾਂਦਾ ਵੀ ਠੀਕ ਆ ਇਹ ਸੰਗਤ ਕਰਦੇ। ਤੇ ਕਈ ਓਦਾਂ ਹੀ ਹੰਕਾਰੀ ਹੋ ਜਾਂਦੇ, ਆਪਣੀ ਹੋਮੇ ਚ ਹੀ ਰਹਿੰਦੇ, ਆਪਣੀ ਆਕੜ ਚ, ਬੋਲਣ ਦਾ ਹੀ ਨਹੀਂ ਪਤਾ ਲੱਗਦਾ। ਕਈ ਕਈ ਸਾਲ ਸਾਧੂਆਂ ਕੋਲ ਰਹਿ ਗਏ, ਨਿਮਰਤਾ ਆਉਂਦੇ ਹੋਏ ਧਿਆਨ ਦੇਣ। ਹੁਣ ਜਦੋਂ ਸੱਚੇ ਪਾਤਸ਼ਾਹ ਦੇ ਸੇਵਾਦਾਰ ਨਾਲ ਘੋੜਿਆਂ ਤੇ ਸਵਾਰ ਉਤਰੇ ਤੇ ਵੇਖਿਆ ਮਾਧੋ ਦਾਸ ਬੈਰਾਗੀ ਦੇ ਚੇਲੇ ਪੁੱਛਦੇ ਨੇ, ਕੌਣ ਹੋ ਤੁਸੀਂ, ਇਹ ਕੌਣ ਨੇ ਕਲਗੀ ਸੀਸ ਉੱਤੇ ਸੋਭਦੀ, ਰਾਜਾ ਕੋਈ, ਕੋਈ ਬਾਦਸ਼ਾਹ ਆਇਆ? ਕਹਿੰਦੇ ਬਾਦਸ਼ਾਹ ਨਹੀਂ, ਇਹ ਤੇ ਗੁਰੂ ਗੋਬਿੰਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ। ਕਹਿੰਦੇ ਗੁਰੂਆਂ ਵਾਲਾ ਕਿਹੜਾ ਪਾਸਾ ਇਹਨਾਂ ਦਾ, ਇਹ ਗੁਰੂ ਕਿਵੇਂ ਬਣ ਗਏ ਤੇ ਕਲਗੀ ਸਿਰ ਦੇ ਉੱਤੇ ਲਾਈ ਹੋਈ ਇਹਨਾਂ ਨੇ ਤੇ ਰਾਜੇ ਮਹਾਰਾਜਿਆਂ ਵਾਲਾ ਠਾਠ ਬਾਠ ਇਹਨਾਂ ਦਾ, ਇਹ ਗੁਰੂ ਕਿੱਧਰੋਂ ਬਣ ਗਏ? ਪਹਿਲਾ ਸਮਾਂ ਏਦਾਂ ਦਾ ਹੀ ਸੀ। ਮਹਾਰਾਜ ਕਹਿੰਦੇ ਨੇ ਨਹੀਂ ਭਾਈ ਗੁਰਸਿੱਖੋ, ਨਾ ਮੈਂ ਸਵਾਹ ਸਿਰ ਚ ਪਾਣੀ ਤੇ ਨਾ ਆਪਣੇ ਸਿੱਖਾਂ ਦੇ ਪਾਉਣੀ, ਨਾ ਪਾਉਣ ਦੇਣੀ, ਮੈਂ ਤੇ ਸੋਹਣੇ ਕੱਪੜੇ ਪਾਓ, ਸੋਹਣੀ ਪੱਗ ਬੰਨੋ, ਦਾੜਾ ਚੰਗੀ ਤਰ੍ਹਾਂ ਪ੍ਰਕਾਸ਼ ਕਰੋ, ਚੰਗੀ ਤਰ੍ਹਾਂ ਕੰਘਾ ਵਾਹੋ, ਚੰਗੀ ਤਰ੍ਹਾਂ ਸਜਾਵਟ ਸਰੀਰ ਸੋਹਣਾ ਬਣਾਓ ਤੇ ਨਾਲ ਨਾਲ ਰੱਬ ਨੂੰ ਵੀ ਪਾਓ, ਆਖੋ ਸਤਨਾਮ। ਇਹ ਸਾਡੇ ਤੇ ਸਾਨੂੰ ਮਾਣ ਹੋਣਾ ਚਾਹੀਦਾ, ਕੋਈ ਫਰਕ ਨਹੀਂ, ਕੋਈ ਵੱਖਰੀ ਗੱਲ ਨਹੀਂ, ਕੁਛ ਨਹੀਂ ਵੱਖਰਾ। ਇਹ ਤੇ ਠੀਕ ਆ, ਇੱਕ ਆ ਪਹਿਰਾਵਾ ਚੋਲਾ ਪਾਉਣਾ ਪੈਂਦਾ ਵੀ ਪਤਾ ਲੱਗ ਜਾਂਦਾ, ਪੁਲਿਸ ਵਾਲੇ ਦਾ ਪਤਾ ਹੁੰਦਾ ਵੀ ਠੀਕ ਆ ਇਹ ਪੁਲਿਸ ਵਾਲਾ, ਉਹਦੀ ਵਰਦੀ ਆ ਇਹ। ਹੋਰ ਫਰਕ ਸੱਚੇ ਪਾਤਸ਼ਾਹ ਨੇ ਕੋਈ ਨਹੀਂ ਰੱਖਿਆ, ਇੱਥੇ ਚੋਲੇ ਵਾਲਾ ਵੀ ਸਾਧੂ ਨਹੀਂ ਹੋ ਸਕਦਾ, ਕੁੜਤੇ ਪਜਾਮੇ ਵਾਲਾ ਸਾਧੂ ਹੋ ਸਕਦਾ ਹੈ, ਉਹ ਕਿਸੇ ਵੀ ਭੇਸ ਵਿੱਚ ਹੋ ਸਕਦਾ। ਸੱਚੇ ਪਾਤਸ਼ਾਹ ਨੇ ਤੇ ਕੰਡੀਸ਼ਨ ਰੱਖੀ ਹੋਈ ਨਹੀਂ, ਤੇ ਮਹਾਰਾਜ ਨੇ ਕਿਤੇ ਨਹੀਂ ਲਿਖਿਆ ਕਿ ਸਿਰ ਚ ਸਵਾਹ ਪਾਓ, ਜਲ ਧਾਰੇ ਕਰੋ, ਪਾਣੀ ਚ ਫੂਕਾਂ, ਕੁਛ ਵੀ ਨਹੀਂ ਕਿਤੇ ਲਿਖਿਆ। ਮਹਾਰਾਜ ਕਹਿੰਦੇ ਨੇ ਸੋਹਣੇ ਕੱਪੜੇ ਪਾਓ, ਘਰ ਵਿੱਚ ਰਹੋ, ਬੱਚਿਆਂ ਚ ਰਹੋ, ਪਰਿਵਾਰ ਵਿੱਚ ਰਹਿ ਕੇ ਹੋਏ ਵੀ ਬੰਦਗੀ ਕਰੋ, ਘਰ ਚ ਰਹਿ ਕੇ ਪਾਓ, ਸੌਖੀ ਬੜਾ ਸੁਖੈਨ ਰਾਹ ਸਾਨੂੰ ਸਾਰਿਆਂ ਨੂੰ ਦੱਸਿਆ, ਪਰ ਜੇ ਗੁਰਮੁਖ ਹੋਏ ਸਸਤਾ ਸੌਦਾ ਬੜਾ ਹੈ, ਪਰ ਜੇ ਫਿਰ ਵੀ ਪਸੰਦ ਨਾ ਆਏ ਫਿਰ ਮਾੜੀ ਗੱਲ ਹੈ। ਥੋੜੀ ਜਿਹੀ ਕਰੜਾਈ ਤੇ ਰੱਖੀ ਹੈ ਜ਼ਰੂਰ, ਚਾਰ ਬੱਜਰ ਕੁਰੈਤਾਂ ਤੇ ਜ਼ਰੂਰ ਬਣਾਈਆਂ ਨੇ ਵੀ ਚਾਰ ਬੱਜਰ ਕੁਰੈਤਾਂ ਨੇ, ਦਾੜੀ ਨਹੀਂ ਕੱਟਣੀ, ਮਾਸ ਦਾ ਸੇਵਨ ਨਹੀਂ ਕਰਨਾ, ਸ਼ਰਾਬ ਮਾਸ, ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਇਹ ਬੱਜਰ ਕੁਰੈਤ, ਤੇ ਤੰਬਾਕੂ ਨਹੀਂ ਖਾਣਾ, ਇਹ ਚਾਰ ਬੱਜਰ ਕੁਰੈਤਾਂ ਜ਼ਰੂਰ ਰੱਖੀਆਂ ਨੇ ਸਿੱਖ ਧਰਮ ਚ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਮੇਰਾ ਪੁੱਤਰ ਨਹੀਂ ਜੇ ਇਹਨਾਂ ਚੋਂ ਇੱਕ ਵੀ ਗਲਤੀ ਕਰ ਲੈਂਗਾ, ਮੈਂ ਤੇਰਾ ਪਿਤਾ ਨਹੀਂ। ਵੇਖੋ ਕੰਮ ਕਰੜਾ ਹੈ, ਪਰ ਇੰਨੀ ਕੁ ਕਰੜਾਈ ਤੇ ਬਾਪੂ ਰੱਖਦਾ ਹੀ ਆ, ਨਹੀਂ ਤੇ ਪੁੱਤ ਵਿਗੜ ਜਾਂਦਾ। ਉਹ ਪੁੱਤ ਉਹ ਪਿਤਾ ਹੀ ਕਾਹਦਾ ਹੋਇਆ ਜਿਹੜਾ ਆਪਣੇ ਬੱਚੇ ਨੂੰ ਆਖੇ ਖਾਈ ਚੱਲ ਤੰਬਾਕੂ ਕੈਂਸਰ ਹੁੰਦਾ ਹੋ ਜਾ, ਮੈਨੂੰ ਕੀ, ਉਹ ਪਿਤਾ ਕੋਈ? ਜਿਹੜਾ ਆਖੇ ਸ਼ਰਾਬ ਪੀ ਵੀ ਚੱਲ ਤੇਰੀਆਂ ਕਿਡਨੀਆਂ ਖਰਾਬ ਹੁੰਦੀਆਂ ਨੇ, ਹੋ ਜਾਣ, ਮੈਂ ਕੀ ਲੈਣਾ, ਉਹ ਪਿਤਾ ਕੋਈ? ਜਿਹੜਾ ਆਖੇ ਕਿ ਤੂੰ ਮਾਸ ਖਾਈ ਚੱਲ, ਸ਼ਰਾਬਾਂ ਪੀ ਵੀ ਚੱਲ, ਤੰਬਾਕੂ ਖਾਈ ਚੱਲ, ਤੈਨੂੰ ਬਿਮਾਰੀਆਂ ਲੱਗਦੀਆਂ ਨੇ ਲੱਗੀ ਜਾਣ, ਮੈਂ ਤੋਂ ਕੀ ਲੈਣਾ, ਉਹ ਪਿਤਾ ਕੋਈ? ਗੁਰੂ ਗੋਬਿੰਦ ਸਿੰਘ ਨੇ ਪਿਤਾ ਹੋਣ ਦਾ ਫਰਜ਼ ਨਿਭਾਇਆ। ਅੱਜ ਕੱਲ ਬੜੇ ਨੇ ਸੇ ਕਹਿੰਦੇ ਨੇ ਦਾੜੀ ਕਟਾਈ ਚੱਲੋ, ਤੰਬਾਕੂ ਖਾਈ ਚੱਲੋ, ਸ਼ਰਾਬਾਂ ਪੀ ਵੀ ਚੱਲੋ, ਸਾਡੇ ਕੋਲ ਆਈ ਚੱਲੋ, ਸਾਡਾ ਇਕੱਠ ਵਧਾਈ ਚੱਲੋ, ਆਖੋ ਸਤਨਾਮ। ਵੇਖੋ ਖਾਲਸਾ ਜੀ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਪਰ ਇਹ ਸੱਚ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਾਰ ਬੱਜਰ ਕੁਰੈਤਾਂ ਜਿਹੜੀਆਂ ਬਣਾਈਆਂ ਨੇ, ਅੱਜ ਡਾਕਟਰਾਂ ਨੂੰ ਮੰਨਣਾ ਪੈਂਦਾ ਤੇ ਕਹਿੰਦੇ ਨੇ ਸਿੱਖੋ ਤੁਹਾਡਾ ਬਾਪੂ ਕਿੱਡਾ ਵੱਡਾ ਸੀ, ਤੁਹਾਨੂੰ 300 ਸਾਲ ਪਹਿਲਾਂ ਹੀ ਕਹਿ ਗਿਆ, ਸਾਨੂੰ ਹੁਣ ਪਤਾ ਲੱਗਾ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੋਇਆ। ਉਹ ਅੰਗਰੇਜ਼ ਕਹਿੰਦੇ ਨੇ ਸਿੱਖੋ ਤੁਹਾਡਾ ਗੁਰੂ ਕਿੱਡਾ ਵੱਡਾ ਹੈ, ਸਾਨੂੰ ਅੱਜ ਪਤਾ ਲੱਗਾ ਹੈ ਵੀ ਏਡਜ ਵਰਗੀਆਂ ਬਿਮਾਰੀਆਂ ਕਿੱਥੋਂ ਪੈਦਾ ਹੁੰਦੀਆਂ ਨੇ ਤੁਹਾਡੇ ਤੇ ਅਸੂਲਾਂ ਦੇ ਵਿੱਚ ਚਾਰ ਬੱਜਰ ਕ੍ਰਹਿਤਾਂ ਵਿੱਚ ਇਹ ਗੱਲ ਸ਼ਾਮਿਲ ਗੁਰੂ ਗੋਬਿੰਦ ਸਿੰਘ ਕਰ ਗਏ ਸੀ। ਸਾਨੂੰ ਹੁਣ ਪ੍ਰਚਾਰ ਕਰਨਾ ਪੈ ਰਿਹਾ, ਤੁਹਾਡਾ ਬਾਪੂ ਤੁਹਾਨੂੰ ਪਹਿਲਾਂ ਹੀ ਦੱਸ ਗਿਆ ਵੀ ਪੁੱਤਰੋ ਖਤਰੇ ਤੋਂ ਬਚਿਓ, ਬਿਮਾਰੀ ਭੈੜੀ ਆ, ਆਖੋ ਸਤਨਾਮ। ਪਿਤਾ ਹੋਵੇ ਤੇ ਐਸਾ ਹੋਵੇ, ਪਿਤਾ ਹੋਵੇ ਤੇ ਐਸਾ ਹੋਵੇ, ਗੁਰੂ ਹੋਵੇ ਤੇ ਐਸਾ ਹੋਵੇ, ਜਿਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ 300 ਸਾਲ। ਇਸ ਕਰਕੇ ਸਾਨੂੰ ਮਾਣ ਹੋਣਾ ਚਾਹੀਦਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿੱਡੀ ਕਿਰਪਾ ਕੀਤੀ, ਸਾਨੂੰ ਆਉਣ ਵਾਲੇ ਖਤਰਿਆਂ ਤੋਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਤੇ ਪਿਤਾ ਹੋਣ ਦਾ ਫਰਜ਼ ਨਿਭਾਇਆ। ਮਹਾਰਾਜ ਕਹਿੰਦੇ ਨੇ ਜੇ ਤੰਬਾਕੂ ਖਾਏਗਾ ਨਾ ਤੂੰ ਮੇਰਾ ਪੁੱਤ ਨਹੀਂ, ਮੈਂ ਤੇਰਾ ਪਿਤਾ ਨਹੀਂ, ਦੁਬਾਰਾ ਅੰਮ੍ਰਿਤ ਛਕਣਾ ਪੈਣਾ। ਜੇ ਪਰ ਨਾਰੀ ਪਰ ਪੁਰਸ਼ ਦਾ ਸੰਗ ਹੋ ਗਿਆ ਨਾ ਤੇ ਤੂੰ ਮੇਰਾ ਪੁੱਤ ਨਹੀਂ ਲੱਗਦਾ। ਫਿਰ ਕਰੜੇ ਫੈਸਲੇ ਲਏ ਨੇ ਤੇ ਲਏ ਸਾਡੇ ਭਲੇ ਵਾਸਤੇ ਨੇ, ਇਹਦੇ ਚ ਸਾਡਾ ਭਲਾ ਹੈ। ਜੇ ਇਹ ਚਾਰ ਬੱਜਰ ਕ੍ਰਹਿਤਾਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਨੇ ਬਣਾਈਆਂ ਨੇ, ਇਹ ਚਾਰਾਂ ਚੋਂ ਕਰਨ ਵਾਲਾ ਕੋਈ ਵੀ ਹੈ ਇਹਨੂੰ ਤਾਂ ਦੁਨੀਆਂ ਵੀ ਚੰਗਾ ਨਹੀਂ ਕਹਿੰਦੀ, ਸਮਾਜ ਵੀ ਚੰਗਾ ਨਹੀਂ ਸਮਝਦਾ, ਸਮਾਜ ਵਿੱਚ ਵੀ ਉਹਦਾ ਸਤਿਕਾਰ ਨਹੀਂ। ਕਰੜੇ ਫੈਸਲੇ ਲਏ ਨੇ। ਜੇ ਕਿਤੇ ਅੱਜ ਇੱਦਾਂ ਦੇ ਅੰਮ੍ਰਿਤਧਾਰੀ ਬਣਾਉਣੇ ਹੋਣ ਵੀ ਤੁਸੀਂ ਦਾੜੀ ਕਟਾਉਂਦੇ ਹੋ ਤੇ ਕਟਾਈ ਚੱਲੋ, ਤੰਬਾਕੂ ਖਾਂਦੇ ਹੋ ਤੇ ਖਾਈ ਚੱਲੋ, ਨਿਤਨੇਮ ਕੋਈ ਪੱਕਾ ਨਹੀਂ ਤੂੰ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ, ਕੋਈ ਬੱਜਰ ਕੁਰੈਤ ਨਹੀਂ, ਕੋਈ ਰਹਿਤ ਨਹੀਂ। ਤੇ ਇੱਦਾਂ ਜੇ ਅੱਜ ਕਹੀਏ ਵੀ ਅੰਮ੍ਰਿਤ ਛਕ ਲਓ ਤੇ ਮੈਂ ਕਹਿੰਦਾ ਸਾਰੇ ਹੀ ਕਹਿਣਗੇ ਛਕਾਓ ਜੀ, ਇਹ ਦੂਸਰਾ ਰਸਤਾ ਹੋਰ ਕੰਮ ਕੀ ਚਾਹੀਦਾ। ਇਸੇ ਕਰਕੇ ਤੇ ਲੋਕ ਹੋਰ ਰਾਹ ਤੇ ਤੁਰ ਪਏ ਨੇ ਕਿਉਂਕਿ ਇੱਥੇ ਚਾਰ ਬੱਜਰ ਕੁਰੈਤਾਂ ਨੇ, ਕਰੜਾ ਹੁਕਮ ਹੈ। ਸੱਚੇ ਪਾਤਸ਼ਾਹ ਨੇ ਕੁਆਲਿਟੀ ਪੈਦਾ ਕੀਤੀ ਹੈ, ਕੁਆਂਟਿਟੀ ਨਹੀਂ, ਗਿਣਤੀ ਕੋਈ ਨਹੀਂ ਕੱਲੀ, ਥੋੜੇ ਹੋਣ ਪਰ ਹੋਣ ਪੂਰੇ, ਆਖੋ ਸਤਨਾਮ। ਇਸੇ ਕਰਕੇ ਤੇ ਬਹੁਤ ਲੋਕ ਹਨ ਐਸੇ ਬੜੇ ਗੁਰੂ ਅੱਜ ਪੈਦਾ ਹੋ ਗਏ, ਕੋਈ ਕਿਸੇ ਪਾਸੇ ਖਿੱਚਦਾ, ਕੋਈ ਕਿਸੇ ਪਾਸੇ ਖਿੱਚਦਾ। ਇਹਦਾ ਕਾਰਨ ਹੀ ਇਹ ਆ ਕਿ ਸੱਚੇ ਪਾਤਸ਼ਾਹ ਨੇ ਚਾਰ ਬੱਜਰ ਕੁਰੈਤਾਂ ਬਣਾਈਆਂ ਨੇ। ਮੈਂ ਇਹ ਗੱਲ ਦਾਅਵੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਜ਼ ਕਰ ਰਿਹਾ ਕਿ ਇਹ ਚਾਰ ਬੱਜਰ ਕੁਰੈਤਾਂ ਸਾਰੇ ਅੱਜ ਦੇ ਗੁਰੂ ਲਾਗੂ ਕਰ ਦੇਣ, ਤੇ ਜਿੱਥੇ ਉਹਨਾਂ ਕੋਲ ਲੱਖ ਜਾਂਦਾ 5000 ਵੀ ਨਹੀਂ ਰਹਿਣਾ। ਆਖੋ ਸਤਨਾਮ। ਫਿਰ ਸਭ ਆ ਜਾਣਗੇ ਵੀ ਆਪਣੇ ਵਾਲਾ ਹੀ ਬਾਪੂ ਚੰਗਾ, ਜੇ ਇਹਨਾਂ ਨੇ ਵੀ ਉਹੀ ਕਰੜਾ ਹੁਕਮ ਕਰ ਦਿੱਤਾ, ਜੇ ਅੱਜ ਇਹੀ ਗੁਰੂ ਜਿਹੜੇ ਅੱਜ ਨਾ ਇੰਨਾ ਹੀ ਕਹਿ ਦੇਣ ਵੀ ਦਾੜੀ ਰੱਖੋ ਤੇ ਬਹੁਤੇ ਛੱਡ ਕੇ ਭੱਜ ਜਾਣਗੇ ਵੀ ਫਿਰ ਇੱਧਰ ਹੀ ਚੰਗੇ ਆ, ਉੱਧਰ ਜਾਣ ਦੀ ਕੀ ਲੋੜ ਹੈ। ਵੇਸ ਤੇ ਉਹ ਭਾਲਦਿਆਂ ਵੀ ਨਾਲੇ ਸ਼ਰਮ ਵੀ ਨਾ ਆਵੇ, ਨਾਲੇ ਗੁਰੂ ਵਾਲੇ ਵੀ ਖਵਾਈ ਜਾਈਏ ਤੇ ਨਾਲੇ ਦਾੜੀ ਵੀ ਕਟਾਈ ਜਾਈਏ, ਇਹ ਕੰਮ ਭਾਲਦੇ ਆ ਲੋਕ। ਪਰ ਨਹੀਂ ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਜੇ ਇਹ ਪਿਤਾ ਅਖਵਾਇਆ ਨਾ ਤੇ ਆ ਪਹਿਲਾਂ ਆਪਣੇ ਚਾਰ ਲਾਲ ਵਾਰੇ ਨੇ। ਕਿਸੇ ਦਾ ਬੱਚਾ ਅਡੋਪਟ ਕਰਦਾ ਉਹ ਜਿਹਦਾ ਆਪਣਾ ਨਾ ਹੋਵੇ, ਜਿਹਦਾ ਬੱਚਾ ਆਪਣਾ ਨਾ ਹੋਵੇ ਉਹ ਕਿਸੇ ਦਾ ਬੱਚਾ ਗੋਦ ਲੈ ਲੈਂਦਾ, ਚਾਚੇ ਦਾ, ਤਾਏ ਦਾ, ਅੱਗੇ ਤੋਂ ਅੱਗੇ ਭੈਣ ਭਰਾ ਕਿਸੇ ਰਿਸ਼ਤੇਦਾਰ ਦਾ। ਜਿਹਦੇ ਆਪਣੇ ਹੋਣ ਉਹ ਕਿਸੇ ਦਾ ਬੱਚਾ ਕਾਹਦੇ ਵਾਸਤੇ ਗੋਦ ਲਏਗਾ। ਸੱਚੇ ਪਾਤਸ਼ਾਹ ਨੇ ਆਪਣੇ ਚਾਰ ਲਾਲ ਵਾਰੇ ਗੋਦ ਸੁਣੀ ਕੀਤੀ, ਫਿਰ ਪਿਤਾ ਬਣੇ ਸਾਡੇ, ਫਿਰ ਸਾਨੂੰ ਪੁੱਤਰ ਬਣਾਇਆ, ਐਵੇਂ ਹੀ ਨਹੀਂ ਪਿਤਾ ਖਵਾਇਆ, ਸਭ ਕੁਛ ਕੁਰਬਾਨ ਕਰ ਦਿੱਤਾ, ਫਿਰ ਸਾਨੂੰ ਮਹਾਰਾਜ ਨੇ ਗੋਦ ਲਿਆ ਤੇ ਹੱਕ ਵੀ ਸਾਨੂੰ ਹੀ ਦੇ ਦਿੱਤਾ ਕਿ ਮੈਂ ਤੈਨੂੰ ਪੁੱਤ ਨਹੀਂ ਬਣਾਉਣਾ, ਤੂੰ ਮੈਨੂੰ ਪਿਤਾ ਬਣਾਉਣਾ ਹੋਇਆ ਤੇ ਬਣਾ ਲਈ, ਜਦੋਂ ਤੇਰਾ ਜੀ ਕਰੇ ਪੰਜਾਂ ਸਾਹਮਣੇ ਜਾਈ ਅੰਮ੍ਰਿਤ ਛਕ ਲਈ, ਉਦਣ ਤੋਂ ਤੂੰ ਮੈਨੂੰ ਪਿਤਾ ਕਹਿ ਸਕਣਾ ਤੇ ਮੈਂ ਤੇਰਾ, ਵਾਹਿਗੁਰੂ ਤੂੰ ਮੈਨੂੰ ਪਿਤਾ ਕਹਿ ਸਕਣਾ ਤੇ ਤੂੰ ਉਸ ਦਿਨ ਤੋਂ ਮੇਰਾ ਪੁੱਤਰ ਬਣ ਜਾਏਗਾ। ਕਿਰਪਾ ਕੀਤੀ ਪਿਓ ਮਿਲ ਜੇ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਉਹਨੇ ਹੋਰ ਕੀ ਲੈਣਾ। ਧਿਆਨ ਦੇਣਾ ਖਾਲਸਾ ਜੀ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਏ ਤੇ ਮਹਾਰਾਜ ਜਦੋਂ ਉਤਰੇ ਘੋੜੇ ਤੋਂ ਕਹਿੰਦੇ ਸਤਿਗੁਰੂ ਕਿਵੇਂ ਬਣ ਗਏ, ਇਹ ਤੇ ਰਾਜਿਆਂ ਵਰਗਾ ਠਾਠ ਹੈ। ਤੇ ਸਿੱਖ ਮਹਾਰਾਜ ਦੇ ਨਾਲ ਸਨ ਜਿਹੜੇ ਉਹ ਆਂਦੇ ਗੱਲ ਸੁਣੋ, ਸਾਡੇ ਪਿਤਾ ਨੂੰ ਐਸਾ ਨਾ ਆਖੋ, ਇਹ ਰਾਜੇ ਵੀ ਨੇ, ਇਹ ਜੋਗੀ ਵੀ ਪੂਰੇ ਨੇ, ਇਹਨਾਂ ਚ ਸਾਰੇ ਹੀ ਗੁਣ ਨੇ।